ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਮੋ ਮੰਤਰ ਮੰਤਰੰ, ਨਮੋ ਜੰਤਰ ਜੰਤਰੰ, ਨਮੋ ਇਸ਼ਟ ਇਸ਼ਟੇ, ਨਮੋ ਤੰਤਰ ਤੰਤਰੰ। ਸਤਿਗੁਰਾਂ ਨੇ ਸਿੱਖਾਂ ਨੂੰ ਇਹ ਦ੍ਰਿੜ ਕਰਵਾਇਆ ਸੀ, ਖਾਲਸਾ ਖਾਸ ਕਹਾਵੈ ਸੋਈ, ਜਾਂ ਕਾ ਹਿਰਦੈ ਭਰਮ ਨਾ ਹੋਈ। ਪਰਮ ਪੇਖਦੇ ਰਹੇ ਨਿਆਰਾ, ਸੋ ਖਾਲਸਾ ਸਤਿਗੁਰੂ ਹਮਾਰਾ। ਉਹਨਾਂ ਨੇ ਕਿਹਾ, ਮੈਂ ਅਕਾਲ ਪੁਰਖ ਦਾ ਬੁਲਾਇਆ ਬੋਲਦਾ ਹਾਂ ਔਰ ਤੁਹਾਨੂੰ ਅਕਾਲ ਪੁਰਖ ਨਾਲ ਜੋੜਨਾ ਹੈ, ਰੱਬੀ ਉਪਦੇਸ਼ ਇਸ ਲਈ ਦੇ ਰਿਹਾ ਹਾਂ। ਕਹਿਓ ਪ੍ਰਭੂ ਸੋ ਬਾਖ ਹੂੰ, ਕਿਸੂ ਨਾ ਕਾਣ ਰਾਖ ਹੂੰ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵੀ ਕਿਹਾ ਹੈ, ਰਾਮ ਨਾਮ ਜੋ ਜਨ ਜਪੈ, ਅਣ ਦਿਨ ਸਦ ਜਾਗੈ, ਤੰਤ ਮੰਤ ਨਾ ਜੋਹੀ ਹੈ, ਤਿਸ ਚਾਖ ਨਾ ਲਾਗੈ। ਜੋ ਪਰਮਾਤਮਾ ਦਾ ਨਾਮ ਜਪਦਾ ਹੈ, ਹਮੇਸ਼ਾ ਵਿਕਾਰਾਂ ਦੇ ਹੱਲਿਆਂ ਤੋਂ ਸੁਚੇਤ ਰਹਿੰਦਾ, ਜਾਗ ਕੇ ਰਹਿੰਦਾ ਹੈ, ਤੰਤਰ ਮੰਤਰ ਉਸਨੂੰ ਜੋਹ ਨਹੀਂ ਸਕਦਾ, ਕੋਈ ਬਦ ਨਜ਼ਰ ਉਸਨੂੰ ਨਹੀਂ ਲੱਗਦੀ। ਤੰਤਰ ਵਿਧੀ ਅਨੁਸਾਰ ਅਤੇ ਜੰਤਰ ਮੰਤਰ ਤੰਤਰ ਸਾਡੇ ਦੇਸ਼ ਵਿੱਚ ਇਸ ਦਾ ਬੜਾ ਪ੍ਰਭਾਵ ਰਿਹਾ। ਮੰਤਰ ਕੀ ਸੀ? ਇੱਕ ਲਫਜ਼ ਦਾ ਵਾਰ ਵਾਰ ਉਚਾਰਨ ਕਰਨਾ, ਜ਼ੁਬਾਨ ਤੋਂ ਉਚਾਰਨ ਕਰਨਾ, ਫਿਰ ਮਨ ਕਰਕੇ ਉਚਾਰਨ ਕਰਨਾ, ਵਾਰ ਵਾਰ ਉਹਨੂੰ ਜਪਣਾ ਰਸਨਾ ਨਾਲ, ਕੰਠ ਰਾਹੀਂ ਜਾਂ ਹਿਰਦੇ ਰਾਹੀਂ, ਇਹਨੂੰ ਕਿਹਾ ਗਿਆ ਮੰਤਰ। ਜੰਤਰ ਸੀ ਕੁਛ ਲਿਖ ਦੇਣਾ ਕਾਗਜ਼ 'ਤੇ, ਉਹ ਤਵੀਜ਼ ਬਣਾ ਕੇ ਉਹਨੂੰ ਗਲ 'ਚ ਲਟਕਾ ਲੈਣਾ, ਇਸ ਨੂੰ ਕਿਹਾ ਗਿਆ ਜੰਤਰ। ਤੰਤਰ ਹੈ ਟੂਣਾ ਆਦਿਕ, ਕਈ ਵਾਰ ਵੇਖਿਆ ਹੋਵੇਗਾ ਕਿਸੇ ਚੁਰਾਹੇ 'ਤੇ ਨਾਰੀਅਲ ਤੋੜਿਆ ਪਿਆ, ਮੌਲੀ ਹੈ, ਸੰਦੂਰ ਸੁੱਟਿਆ ਹੋਇਆ ਹੈ, ਕੋਈ ਭਾਂਡਾ ਭੱਜਿਆ ਪਿਆ, ਜਿਸ ਨੂੰ ਟੂਣਾ ਕਹਿੰਦੇ ਹਾਂ। ਸਾਹਿਬ ਜੀ ਕਹਿੰਦੇ ਨੇ, ਹੇ ਅਕਾਲ ਪੁਰਖ, ਮੈਂ ਇਹਨਾਂ ਕਿਸੇ ਜੰਤਰ ਮੰਤਰ ਨੂੰ ਨਹੀਂ ਮੰਨਦਾ, ਮੇਰਾ ਸਭ ਤੋਂ ਵੱਡਾ ਮੰਤਰ ਤੂੰ ਹੈ, ਸਭ ਤੋਂ ਵੱਡਾ ਜੰਤਰ ਵੀ ਤੂੰ ਹੈ, ਸਭ ਤੋਂ ਵੱਡਾ ਤੰਤਰ ਵੀ ਤੂੰ ਹੈ। ਨਮੋ ਮੰਤਰ ਮੰਤਰੰ, ਹੇ ਮੰਤਰਾਂ ਦੇ ਸਿਰ ਮੰਤਰ, ਮਹਾਂਮੰਤਰ ਪਰਮਾਤਮਾ, ਮੈਂ ਤੈਨੂੰ ਮੱਥਾ ਟੇਕਦਾ ਹਾਂ। ਹੇ ਜੰਤਰਾਂ ਦੇ ਸਿਰ ਜੰਤਰ, ਮਹਾਨ ਤਵੀਜ਼, ਮਹਾਨ ਜੰਤਰ ਪਰਮਾਤਮਾ, ਤੂੰ ਹੀ ਸਭ ਤੋਂ ਵੱਡਾ ਜੰਤਰ ਹੈ। ਇਹ ਜੰਤਰ ਕੀਤੇ ਕਿਸ ਲਈ ਜਾਂਦੇ ਸਨ? ਮੇਰਾ ਫਾਇਦਾ ਹੋ ਜਾਏ, ਦੂਸਰੇ ਦਾ ਨੁਕਸਾਨ ਹੋ ਜਾਏ, ਪਰ ਪਰਮਾਤਮਾ ਤੂੰ ਤਾਂ ਐਸਾ ਹੈ ਜੋ ਸਰਬੱਤ ਦਾ ਭਲਾ ਕਰਦਾ ਹੈ, ਤੂੰ ਹੀ ਸਭ ਤੋਂ ਵੱਡਾ ਤੰਤਰ ਹੈ। ਨਮੋ ਇਸ਼ਟ ਇਸ਼ਟੇ, ਨਮੋ ਤੰਤਰ ਤੰਤਰੰ। ਇਸ਼ਟ ਹੁੰਦਾ ਹੈ ਪਿਆਰਾ, ਉਪਾਸ਼ਨਾ ਯੋਗ, ਤੂੰ ਹੀ ਸਭ ਤੋਂ ਜ਼ਿਆਦਾ ਉਪਾਸ਼ਨਾ ਯੋਗ ਹੈ, ਤੂੰ ਹੀ ਗੁਰੂ ਹੈ, ਤੂੰ ਹੀ ਸਭ ਤੋਂ ਵੱਡਾ ਤੰਤਰਾਂ ਸਿਰ ਤੰਤਰ ਹੈ। ਜਾਦੂ ਟੂਣਾ ਹੋਰ ਤਾਂ ਸਭ ਰੱਬ ਨੂੰ ਭੁਲਾਉਣ ਵਾਲੇ ਹਨ, ਹੋਰ ਪਾਸੇ ਜੋੜਨ ਵਾਲੇ ਹਨ। ਸਦਾ ਸੱਚ ਦਾ ਨੰਦ ਸਰਬੰਗ ਪ੍ਰਨਾਸੀ, ਹੇ ਅਕਾਲ ਪੁਰਖ, ਤੂੰ ਸਦਾ ਵਾਸਤੇ ਹੈ, ਤੂੰ ਸੱਤ ਹੈ ਜਿਸ ਦਾ ਕਦੀ ਅਭਾਵ ਨਹੀਂ ਹੁੰਦਾ। ਚੇਤਨ, ਚਿੱਤ ਦਾ ਅਰਥ ਹੈ ਚੇਤਨ, ਪਰਮ ਹੋਸ਼ ਹੈ, ਤੂੰ ਅਨੰਦ ਸਰੂਪ ਹੈ, ਤੂੰ ਸਾਰੇ ਜੀਵਾਂ ਜੰਤੂਆਂ ਦਾ ਵਿਨਾਸ਼ ਕਰਨ ਵਾਲਾ ਵੀ ਆਪ ਹੈ। ਅਨੂਪੇ ਅਰੂਪੇ ਸਮਸਤੁਲ ਨਿਵਾਸੀ, ਉਪਮਾ ਰਹਿਤ ਹੈ, ਰੂਪ ਰਹਿਤ ਹੈ, ਸਾਰਿਆਂ ਵਿੱਚ ਨਿਵਾਸ ਕਰਨ ਵਾਲਾ ਹੈ। ਸਦਾ ਸਿੱਧ ਦਾ, ਬੁੱਧ ਦਾ, ਬ੍ਰਿਧ ਕਰਤਾ, ਇਹ ਤੂੰ ਦਾਤਾ ਸਦਾ ਵਾਸਤੇ ਸਿੱਧੀ ਦੀ ਬਖਸ਼ਿਸ਼ ਕਰਨ ਵਾਲਾ ਹੈ। ਸਿੱਧੀ ਦਾ ਦਾਤਾ ਹੈ, ਬੁੱਧ ਦਾ ਦਾਤਾ ਹੈ। ਵ੍ਰਿਧੀ, ਵ੍ਰਿਧੀ ਕੀ ਹੈ? ਵਾਧਾ, ਤੂੰ ਹੀ ਬੁੱਧ ਵਿੱਚ ਵਾਧਾ ਕਰਨ ਵਾਲਾ ਹੈ, ਸਿੱਧੀਆਂ ਦਾ ਦਾਤਾ ਹੈ, ਵਾਧਾ ਕਰਨ ਵਾਲਾ ਹੈ। ਅਦੋ ਉਰਦ ਅਰਧੰ ਅਗੰ ਔਗ ਹਰਤਾ, ਹੇ ਦਾਤਾ, ਅਦੋ ਹੇਠਾਂ, ਉਰਦ ਉੱਚਾ ਅਰਦੰਗ ਵਿਚਕਾਰ ਅਗੰ ਔਗ ਹਰਤਾ ਹਰ ਥਾਂ ਤੇ ਤੂੰ ਵਿਆਪਕ ਹੈ ਤੇ ਪਾਪਾਂ ਦਾ ਨਾਸ ਕਰਨ ਵਾਲਾ ਹੈ। ਪਰਮ ਪਰਮ ਪਰਮੇਸ਼ਵਰੰ ਪਰੋਸ਼ ਪਾਲੰ ਤੂੰ ਵੱਡਿਆਂ ਤੋਂ ਵੱਡਾ ਹੈ ਪਰਮੇਸ਼ਵਰ ਹੈ। ਜਿਹੜੇ ਗੁਪਤ ਨੇ ਪਰੋਸ਼ ਦਾ ਅਰਥ ਹੁੰਦਾ ਲੁਕਿਆ ਹੋਇਆ ਗੁਪਤ, ਉਹਨਾਂ ਦੀ ਵੀ ਰੱਖਿਆ ਕਰਨ ਵਾਲਾ ਹੈ, ਪਾਲਣ ਕਰਨ ਵਾਲਾ ਹੈ। ਅਚਿੰਤ ਦਾਨ ਦੇ ਪ੍ਰਭ ਮੇਰਾ ਵਿੱਚ ਪਾਥਰ ਕੀਟ ਪਖਾਨੀ ਹੈ, ਸਦਾ ਸਰਬਦਾ ਸਿੱਧ ਦਾਤਾ ਦਿਆਲਨ ਤੂੰ ਸਦਾ ਵਾਸਤੇ ਹੀ ਸਾਰਿਆਂ ਨੂੰ ਸਿੱਧੀਆਂ ਦੇਣ ਵਾਲਾ ਹੈ ਔਰ ਦਾਤਾ ਹੈ, ਦਇਆ ਦਾ ਪੁੰਜ ਹੈ। ਅਛੇਦੀ ਅਭੇਦੀ ਅਨਾਮੰ ਅਕਾਮੰ ਤੂੰ ਨਾ ਛੇਦੇ ਜਾਣ ਵਾਲਾ, ਵਿਨਿਆ ਨਹੀਂ ਜਾਂਦਾ, ਭੰਨਿਆ ਨਹੀਂ ਜਾਂਦਾ। ਅਨਾਮੰ ਅਕਾਮੰ ਤੂੰ ਨਾਮ ਰਹਿਤ ਹੈ, ਖਾਸ ਵਿਸ਼ੇਸ਼ ਇੱਕ ਨਾਮ ਜੋ ਪੂਰਾ ਤੇਰੀ ਵਿਆਖਿਆ ਕਰ ਸਕੇ ਕਿ ਤੂੰ ਕੀ ਹੈ, ਐਸਾ ਕੋਈ ਨਹੀਂ। ਤੂੰ ਕਾਮਨਾ ਰਹਿਤ ਹੈ, ਸਮਸਤੋ ਪਰਾਜੀ ਸਮਸਤ ਸਤਮ, ਸਮਸਤੋ ਪਰਾਜੀ ਤੂੰ ਸਭ ਨੂੰ ਪੈਦਾ ਕਰਨ ਵਾਲਾ ਹੈ, ਸਾਰਿਆਂ ਦਾ ਘਰ ਹੈ, ਭਾਵ ਸੇਦਾਤਾ ਸਭ ਤੇਰੇ ਵਿੱਚ ਹਨ, ਤੂੰ ਸਭ ਵਿੱਚ ਹੈ। ਤੂੰ ਸਮਸਤ ਸਤਮ, ਤੂੰ ਸਾਰਿਆਂ ਦਾ ਘਰ ਹੈ, ਤੇਰਾ ਜੋਰ ਚਾਚਰੀ ਛੰਦ। ਜਲੇ ਹੈ ਤੂੰ ਜਲ ਵਿੱਚ ਹੈ, ਥਲੇ ਹੈ ਥਲ ਵਿੱਚ ਵੀ ਹੈ, ਖੁਸ਼ਕੀ ਵਿੱਚ ਹੈ, ਅਭੇਤ ਹੈ ਨਿਰਭੈ ਹੈ, ਅਵੇ ਹੈ ਤੂੰ ਭੇਦ ਰਹਿਤ ਹੈ, ਤੇਰਾ ਭੇਦ ਨਹੀਂ ਆਉਂਦਾ। ਪ੍ਰਭੂ ਹੈ ਤੂੰ ਪਿਆਰਾ ਹੈ, ਅਜੂ ਹੈ ਤੂੰ ਅਜਨਮਾ ਹੈ, ਆਦੇਸ ਹੈ ਤੂੰ ਖਾਸ ਦੇਸ ਰਹਿਤ ਹੈ, ਅਭੇਸ ਹੈ ਤੇਰਾ ਕੋਈ ਖਾਸ ਪਹਿਰਾਵਾ ਨਹੀਂ। ਭੁਜੰਗ ਪ੍ਰਯਾਤ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ, ਤੇਰੀ ਹੱਥ ਨਹੀਂ ਆਉਂਦੀ, ਗਹਿਰਾਈ ਦਾ ਪਤਾ ਨਹੀਂ ਲੱਗਦਾ, ਤੂੰ ਨਾਸ ਰਹਿਤ ਹੈ, ਆਨੰਦ ਸਰੂਪ ਹੈ। ਨਮੋ ਸਰਵ ਮਾਨੇ ਤੂੰ ਸਾਰਿਆਂ ਦਾ ਮਾਣ ਯੋਗ ਹੈ, ਸਨਮਾਨ ਯੋਗ ਹੈ। ਸਮਸਤੀ ਨਿਦਾਨੇ ਸਭ ਵਸਤੂਆਂ ਦਾ, ਹਰ ਇੱਕ ਚੀਜ਼ ਦਾ ਤੂੰ ਖਜ਼ਾਨਾ ਹੈ, ਤੈਨੂੰ ਨਮਸਕਾਰ ਹੈ। ਨਮਸਤੂੰ ਨਿਰਨਾਥੇ, ਨਮਸਤੂੰ ਪਰਮਾਥੇ, ਹੇ ਨਾਥ ਰਹਿ, ਭਾਵ ਤੂੰ ਸਭ ਦਾ ਮਾਲਕ ਹੈ, ਤੇਰਾ ਕੋ ਮਾਲਕ ਨਹੀਂ। ਤੂੰ ਸਭ ਦਾ ਵਿਨਾਸ਼ ਕਰਨ ਵਾਲਾ ਹੈ, ਤੈਨੂੰ ਨਮਸਕਾਰ ਹੈ। ਨਮਸਤੂੰ ਅਗੰਜੇ, ਹੇ ਨਾਸ ਰਹਿਤ ਪ੍ਰਭੂ, ਤੈਨੂੰ ਨਮਸਕਾਰ ਹੈ। ਨਮਸਤੂੰ ਅਭੰਜੇ, ਤੂੰ ਟੁੱਟਣ ਭੱਜਣ ਤੋਂ ਰਹਿਤ ਹੈ। ਨਮਸਤੂੰ ਅਕਾਲੇ, ਕਾਲ ਰਹਿਤ ਪ੍ਰਭੂ, ਤੈਨੂੰ ਨਮਸਕਾਰ ਹੈ। ਨਮਸਤੂੰ ਅਪਾਲੇ, ਤੈਨੂੰ ਕਿਸੇ ਪਾਲਣਾ ਦੀ, ਪ੍ਰਤਿਪਾਲਣਾ ਦੀ ਲੋੜ ਨਹੀਂ, ਜਿਵੇਂ ਬੱਚੇ ਨੂੰ ਮਾਂ ਦੀ ਜ਼ਰੂਰਤ ਹੈ, ਤੈਨੂੰ ਇਹ ਲੋੜ ਨਹੀਂ, ਤੈਨੂੰ ਨਮਸਕਾਰ ਹੈ। ਨਮੋ ਸਰਵਦੇਸ਼ੇ, ਸਰਵਦੇਸ਼ੇ ਹਰ ਥਾਂ ਅਤੇ ਹਰ ਦੇਸ਼ ਵਿੱਚ ਹੈ। ਨਮੋ ਸਰਵਭੇਸੇ, ਨਮਸਕਾਰ ਹੈ ਤੈਨੂੰ, ਤੂੰ ਸਾਰੇ ਭੇਸਾਂ ਵਿੱਚ ਹੈ। ਨਮੋ ਰਾਜ ਰਾਜੇ, ਰਾਜਿਆਂ ਦੇ ਰਾਜੇ, ਤੈਨੂੰ ਨਮਸਕਾਰ ਹੈ। ਨਮੋ ਸਾਜ ਸਾਜੇ, ਹੇ ਅਕਾਲ ਪੁਰਖ, ਸਾਰੀ ਸਿਰਜਣਾ ਦੇ ਸਿਰਜਣਹਾਰ ਪਰਮਾਤਮਾ, ਤੈਨੂੰ ਨਮਸਕਾਰ ਹੈ। ਤੂੰ ਇਸ ਸਭ ਨੂੰ ਸਾਜਿਆ ਹੈ, ਤੂੰ ਸਿਰਜਣਹਾਰ ਹੈ, ਇਸ ਰਚੀ ਹੋਈ ਸ੍ਰਿਸ਼ਟੀ ਦਾ ਤੂੰ ਹੀ ਰਚਨਹਾਰ ਹੈ। ਨਮੋ ਸ਼ਾਹ ਸ਼ਾਹ, ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ, ਨਮੋ ਮਹਾ ਮਹਾ, ਇਹ ਚੰਦਰਮਾ ਦੇ ਚੰਦਰਮਾ, ਤੈਨੂੰ ਨਮਸਕਾਰ ਹੈ। ਨਮੋ ਗੀਤ ਗੀਤੇ, ਗੀਤਾਂ ਦੇ ਗੀਤ, ਭਾਵ ਸੰਗੀਤ ਦਾ ਵੀ ਤੂੰ ਸੰਗੀਤ ਹੈ। ਨਮੋ ਪ੍ਰੀਤ ਪ੍ਰੀਤੇ, ਪ੍ਰੀਤਵਾਨਾਂ ਦਾ ਵੀ ਤੂੰ ਪ੍ਰੀਤਵਾਨ ਹੈ, ਪ੍ਰੀਤਾਂ ਵਿੱਚ ਉਹ ਅਸਲ ਪ੍ਰੀਤ ਤੇਰੀ ਹੈ, ਤੂੰ ਪਿਆਰ ਦਾ ਵੀ ਪਿਆਰ ਹੈ। ਨਮੋ ਰੋਖ ਰੋਖੇ, ਰੋਖ ਹੁੰਦਾ ਗੁੱਸਾ, ਰੋਹ, ਹੇ ਜੋਸ਼ ਦੀ ਸ਼ਿਖਰ, ਹੇ ਅਤਿਅੰਤ ਰੋਖ ਗੁੱਸਾ, ਗੁੱਸਾ ਰੂਪ ਪਰਮਾਤਮਾ, ਤੈਨੂੰ ਨਮਸਕਾਰ ਹੈ। ਨਮੋ ਸੋਖ ਸੋਕੇ, ਸ਼ਾਂਤੀ ਤੂੰ ਆਪ ਹੈ, ਅਤੇ ਫਿਰ ਕਲਾ ਵੀ ਤੂੰ ਆਪ ਹੈ। ਜੇਕਰ ਪ੍ਰੇਮ ਰੂਪ ਆਪ ਹੈ, ਗੀਤ ਰੂਪ ਆਪ ਹੈ, ਗੁੱਸਾ ਵੀ ਤੂੰ ਆਪ ਹੈ, ਰੋਖ ਵੀ ਆਪ ਹੈ। ਨਮੋ ਸੋਖ ਸੋਕੇ, ਸੋਕਾ ਸੁਕਾ ਦੇਣਾ, ਨਮੀ ਨੂੰ ਸੋਖਣ ਵਾਲਾ ਵੀ ਤੂੰ ਆਪ ਹੈ, ਸੋਕਾ ਰੂਪ ਆਪ ਹੈ। ਨਮੋ ਸਰਵ ਰੋਗੇ, ਨਮੋ ਸਰਵ ਭੋਗੇ, ਸਰਵ ਰੋਗ ਰੂਪ ਪਰਮਾਤਮਾ, ਤੂੰ ਤੇਰਾ ਹੀ ਪਾਣਾ ਵਰਤਦਾ ਅਤੇ ਰੋਗ ਆ ਜਾਂਦਾ, ਤੂੰ ਰੋਗ ਰੂਪ ਆਪ ਹੈ, ਸਭ ਨੂੰ ਭੋਗਣ ਵਾਲਾ ਆਪ ਹੈ, ਤੈਨੂੰ ਨਮਸਕਾਰ ਹੈ। ਨਮੋ ਸਰਬ ਜੀਤੰ ਨਮੋ ਸਰਬ ਭੀਤੰ, ਸਭ ਨੂੰ ਜਿੱਤਣ ਵਾਲੇ ਤੈਨੂੰ ਨਮਸਕਾਰ ਹੈ। ਸਾਰਿਆਂ ਨੂੰ ਡਰਾਉਣ ਵਾਲੇ ਭੈਭੀਤ ਕਰਨ ਵਾਲੇ ਤੈਨੂੰ ਨਮਸਕਾਰ ਹੈ। ਨਮੋ ਸਰਬ ਗਿਆਨੰ ਨਮੋ ਪਰਮਤਾਨੰ, ਸਾਰੇ ਗਿਆਨ ਰੂਪ ਪਰਮਾਤਮਾ ਤੂੰ ਮਹਾਨ ਗਿਆਨ ਹੈ, ਸਭ ਨੂੰ ਤੂੰ ਗਿਆਨ ਬਖਸ਼ਦਾ ਹੈ। ਨਮੋ ਪਰਮ ਤਾਨੰ, ਤਾਨ ਦਾ ਅਰਥ ਹੁੰਦਾ ਵਿਸਥਾਰ, ਤੂੰ ਵਿਸਥਾਰ ਰੂਪ ਆਪ ਹੈ। ਇਹ ਸੰਸਾਰ ਰੂਪੀ ਚੰਦੋਆ ਤੂੰ ਆਪ ਹੀ ਤਾਨੇ, ਤੈਨੂੰ ਨਮਸਕਾਰ ਹੈ। ਨਮੋ ਸਰਬ ਮੰਤਰੰ, ਸਾਰੇ ਮੰਤਰ ਰੂਪ ਪਰਮਾਤਮਾ ਤੈਨੂੰ ਨਮਸਕਾਰ ਹੈ। ਨਮੋ ਸਰਬ ਜੰਤਰੰ, ਹੇ ਜੰਤਰ ਰੂਪ ਪਰਮਾਤਮਾ ਤੈਨੂੰ ਨਮਸਕਾਰ ਹੈ। ਨਮੋ ਸਰਬ ਦਿਸ਼ੰ, ਕਿਰਪਾ ਦ੍ਰਿਸ਼ਟੀ ਕਰਨ ਵਾਲੇ ਹੇ ਪਰਮਾਤਮਾ ਤੈਨੂੰ ਨਮਸਕਾਰ ਹੈ। ਨਮੋ ਸਰਬ ਕਿਸੰ, ਕਿਸ ਹੁੰਦਾ ਖਿੱਚ ਲੈਣਾ, ਤੂੰ ਸਭ ਨੂੰ ਵਾਪਸ ਬੁਲਾ ਲੈਂਦਾ ਹੈ, ਖਿੱਚ ਲੈਂਦਾ। ਜਬ ਆਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲ ਦੇਹ ਤਰ ਸਭ ਹੂੰ, ਤੂੰ ਇਸੇ ਲਈ ਸਭ ਨੂੰ ਖਿੱਚ ਦਾ ਕਾਰਨ ਬਣਿਆ ਹੋਇਆ, ਸਭ ਨੂੰ ਆਪਣੇ ਵੱਲ ਖਿੱਚ ਲੈਂਦਾ ਹੈ। ਨਮੋ ਸਰਬ ਰੰਗੇ, ਸਾਰੇ ਰੰਗਾਂ ਰੂਪਾਂ ਵਿੱਚ ਪਰਮਾਤਮਾ ਤ੍ਰਿਭੰਗੀ ਜਾਂ ਨੰਗੇ, ਤਿੰਨਾਂ ਤਾਪਾਂ ਆਦਿ ਵਿਆਦੀ ਉਪਾਧੀ ਦਾ ਨਾਸ ਕਰਨ ਵਾਲੇ, ਇਹ ਪੰਜ ਭੂਤ ਕੀ ਅੰਗਾਂ ਤੋਂ ਰਹਿਤ ਪਰਮਾਤਮਾ ਤੈਨੂੰ ਨਮਸਕਾਰ ਹੈ। ਨਮੋ ਜੀਵ ਜੀਵੰ ਨਮੋ ਬੀਜ ਬੀਜੇ, ਹੇ ਬੀਜ ਦੇ ਬੀਜ ਪਰਮਾਤਮਾ ਤੈਨੂੰ ਨਮਸਕਾਰ ਹੈ। ਜੀ ਕੇ ਜੀਵਨ ਰਾਮ ਗੁਸਈਆਂ, ਜੀ ਕੇ ਜੀਵਨਾ ਮੋਹੇ ਨਾ ਵਿਸਾਰੋ ਮੈਂ ਜਨ ਤੇਰਾ। ਨਮੋ ਜੀਵ ਜੀਵੰ, ਜੀਵਾਂ ਦੇ ਜੀਵਨ ਰੂਪ ਪਰਮਾਤਮਾ ਬੀਜ ਦੇ ਵੀ ਬੀਜ ਤੈਨੂੰ ਨਮਸਕਾਰ ਹੈ। ਅਖਿਜੇ ਅਭਿਜੇ ਸਮਸਤੰ ਪ੍ਰਸਿੱਜੈ, ਅਖਿਜੈ ਜੋ ਕਦੇ ਖਿੱਚਦਾ ਨਹੀਂ, ਗੁੱਸੇ ਵਿੱਚ ਨਹੀਂ ਆਉਂਦਾ, ਪ੍ਰਸਿੱਜੈ ਉਹ ਅਕਾਲ ਪੁਰਖ। ਹੇ ਪਰਮਾਤਮਾ ਤੂੰ ਕਦੀ ਵੀ ਅਖਿੱਚਦਾ ਨਹੀਂ, ਅਭਿੱਜਦਾ ਨਹੀਂ, ਭਾਵ ਖਿੱਚ ਕੇ ਗੁੱਸੇ ਵਿੱਚ ਨਾ ਆਉਣ ਵਾਲੇ ਅਤੇ ਨਾ ਪਸੀਜਣ ਵਾਲੇ ਪਰਮਾਤਮਾ ਤੈਨੂੰ ਨਮਸਕਾਰ ਹੈ। ਕਿਰਪਾਲੰ ਸਰੂਪੇ ਕੁਕਰਮੰ ਪਰਨਾਸੀ, ਕਿਰਪਾ ਰੂਪ ਹੈ, ਕੁਕਰਮਾਂ ਦਾ ਨਾਸ ਕਰਨ ਵਾਲਾ ਹੈ। ਸਦਾ ਸਰਬਦਾ ਰਿਦ ਸਿੱਧਨ ਨਿਵਾਸੀ, ਸਦਾ ਵਾਸਤੇ ਸਾਰੀਆਂ ਦਾਤਾਂ ਦੇਣ ਵਾਲਾ ਹੈ। ਹੇ ਦਾਤਾ, ਰਿਧੀਆਂ ਸਿੱਧੀਆਂ ਦਾ ਤੂੰ ਨਿਵਾਸ ਹੈ, ਰਿਧੀਆਂ ਸਿੱਧੀਆਂ ਸਭ ਤੇਰੇ ਚਰਨਾਂ ਵਿੱਚ ਨਿਵਾਸ ਕਰਦੀਆਂ ਹਨ। ਚਰਪਟ ਛੰਦ ਤੋ ਪ੍ਰਸਾਦ, ਅੰਮ੍ਰਿਤ ਕਰਮੇ, ਹੇ ਪ੍ਰਭੂ ਤੂੰ ਜਿਹੜੀ ਬਖਸ਼ਿਸ਼ ਕਰਦਾ ਹੈ ਉਹ ਅੰਮ੍ਰਿਤ ਰੂਪ ਹੈ, ਉਹ ਅਮਰ ਕਰ ਦਿੰਦੀ ਹੈ। ਜਿਸ 'ਤੇ ਤੂੰ ਕਿਰਪਾ ਕਰਦਾ ਹੈ ਉਹ ਅਮਰ ਹੋ ਜਾਂਦਾ ਹੈ। ਅੰਮ੍ਰਿਤ ਥਰਮੇ, ਅੰਮ੍ਰਿਤ ਦਾ ਅਰਥ ਹੁੰਦਾ ਵਿਘਨ ਰਹਿਤ, ਤੂੰ ਵਿਘਨ ਰਹਿਤ ਤੇਰਾ ਧਰਮ ਹੈ, ਉਸ ਵਿੱਚ ਕੋਈ ਰੁਕਾਵਟ ਨਹੀਂ, ਤੇ ਧਰਮ ਵਿੱਚ ਕੋਈ ਰੋਕ ਨਹੀਂ ਪਾ ਸਕਦਾ। ਜਿਵੇਂ ਤੇਰੀ ਬਖਸ਼ਣਾ ਮੇਟੇ ਕੋਈ ਸਤਿਗੁਰ ਕਾ ਦਿਲਾਸਾ, ਤੇਰਾ ਤੂੰ ਇਨਸਾਫ ਦੇਣਾ ਚਾਹੇ, ਤੂੰ ਨਿਆਂ ਕਰਨਾ ਚਾਹੇ ਤਾਂ ਕੌਣ ਹੈ ਜੋ ਰੋਕ ਪਾਏ। ਅਖਲ ਯੋਗ ਹੈ, ਅਖਲ ਦਾ ਅਰਥ ਹੁੰਦਾ ਹੈ ਸਮੂਹ, ਸਾਰਾ ਹਰ ਇੱਕ ਨਾਲ ਤੂੰ ਜੁੜਿਆ ਹੋਇਆ ਹੈ। ਅਚਲ ਹੋ ਗਏ ਭੋਗ ਭੰਡਾਰਾ ਪਦਾਰਥ, ਤੇਰੇ ਭੰਡਾਰੇ ਐਸੇ ਨੇ ਜੋ ਮੁੱਕਣ ਵਾਲੇ ਨੇ, ਅਚਲ ਨੇ। ਅਚਲ ਰਾਜ ਏ ਤੇਰਾ ਰਾਜ, ਅਟਲ ਹੈ, ਚਲਾਏ ਮਾਨੀ ਅਟਲ ਸਾਜੇ, ਅਤੇ ਸਿਰਜਣ ਕਰਨ ਵਾਲੀ ਕਾਰ ਤੇਰੀ ਇਹ ਵੀ ਸਦਾ ਵਾਸਤੇ ਕਾਇਮ ਹੈ। ਅਖਲ ਧਰਮ ਸਾਰੇ ਥਾਵਾਂ 'ਤੇ ਸੰਸਾਰ ਵਿੱਚ ਵਿਆਪੀ ਧਰਮ ਵਾਲਾ ਹੈ। ਅਲੱਖ ਕਰਮ ਤੇਰਾ ਜਿਹੜਾ ਕਰਮ ਹੈ ਇਹ ਸਮਝ ਵਿੱਚ ਆਉਣ ਵਾਲਾ ਨਹੀਂ, ਤੂੰ ਕੀ ਕਰ ਦੇਣਾ ਹੈ। ਜੋ ਮਨ ਚਿੱਤ ਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ, ਤੂੰ ਕੀ ਕਰਨਾ ਹੈ। ਬੀਓ ਪੂਛ ਨਾ ਮਸਲਤ ਧਰੈ, ਜੋ ਕੁਛ ਕਰੇ ਸੋ ਆਪੇ ਕਰੇ, ਉਹ ਕਿਸੇ ਦੀ ਰਹਿ ਨਹੀਂ ਲੈਂਦਾ, ਕਿਸੇ ਨੂੰ ਸਮਝ ਨਹੀਂ ਆਉਂਦੀ। ਸਰਬੰਗ ਦਾਤਾ ਸਭ ਨੂੰ ਦਾਤਾਂ ਬਖਸ਼ਣ ਵਾਲਾ, ਸਰਬੰਗ ਗਿਆਤਾ ਸਾਰਿਆਂ ਦੇ ਅੰਦਰ ਦੀ ਮਨ ਦੀ ਹਾਲਤ ਜਾਣਨ ਵਾਲਾ ਹੈ। ਸਰਬੰਗ ਪਾਨੇ ਸਾਰਿਆਂ ਦੇ ਮਨ ਨੂੰ ਪਾਉਣ ਵਾਲਾ ਹੈ, ਪਿਆਰਾ ਲੱਗਣ ਵਾਲਾ ਹੈ। ਸਰਬੰਗ ਮਾਨੇ ਸਾਰਿਆਂ ਦਾ ਸਨਮਾਨ ਯੋਗ ਹੈ, ਪੂਜਨੀਕ ਹੈ। ਸਰਬੰਗ ਪ੍ਰਾਨੰ ਸਾਰਿਆਂ ਦੀ ਜਿੰਦ ਜਾਨ ਹੈ, ਪ੍ਰਾਣ ਹੈ। ਸਰਬੰਗ ਤ੍ਰਾਨੰ ਸਾਰਿਆਂ ਦਾ ਬਲ ਹੈ। ਸਰਬੰਗ ਭੁਗਤਾ ਸਭ ਨੂੰ ਭੋਗਣ ਵਾਲਾ ਹੈ। ਸਰਬੰਗ ਯੋਗਤਾ ਵਿਆਪਕ ਹੋ ਕੇ ਹਰ ਇੱਕ ਨਾਲ ਜੁੜਿਆ ਹੋਇਆ ਹੈ। ਸਰਬੰਗ ਦੇਵੰ ਉਹ ਸਾਰਿਆਂ ਵਾਸਤੇ ਜੋਤ ਸਰੂਪ ਹੈ, ਸਭ ਦਾ ਦੇਵਤਾ ਹੈ। ਦੇਵਤਾ ਹੀ ਉਹ ਹੈ ਜੋ ਦਿਵ ਹੈ, ਪ੍ਰਕਾਸ਼ ਰੂਪ ਹੈ। ਸਰਬੰਗ ਪੇਵੰ ਸਾਰਿਆਂ ਦੇ ਦਿਲ ਦੀ ਜਾਣਨ ਵਾਲਾ ਹੈ। ਸਰਬੰਗ ਕਾਲੇ ਸਭ ਦਾ ਵਿਨਾਸ਼ ਕਰਨ ਵਾਲਾ ਹੈ। ਸਰਬੰਗ ਪਾਲੇ ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ ਪਰਮਾਤਮਾ। ਰੂਆਲ ਛੰਦ ਤੋਂ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੂਨ ਪੁਰਖ ਅਪਾਰ। ਉਹ ਪਰਮਾਤਮਾ ਅਕਾਲ ਪੁਰਖ ਐਸੀ ਹਸਤੀ ਹੈ ਜੋ ਸਭ ਦਾ ਮੂਲ ਹੈ, ਸਭ ਦਾ ਮੁੱਢ ਹੈ। ਇੱਕ ਦਿਨ ਉਹ ਆਪ ਸੀ, ਇੱਕ ਦਿਨ ਸਭ ਕੁਛ ਮਿਟ ਜਾਂਦਾ, ਫਿਰ ਉਹ ਰਹਿ ਜਾਂਦਾ ਹੈ। ਅਕਾਲ ਪੁਰਖ ਸਦਾ ਵਾਸਤੇ ਰਹਿੰਦਾ। ਅਰਬਦ ਨਰਬਦ ਥੁੰਦੂ ਕਾਰਾ, ਤਰਨ ਨਾ ਗਗਣਾ ਹੁਕਮੇ ਉਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁੰਨ ਸਮਾਧ ਲਗਾਏਂਦਾ। ਆਦਿ ਰੂਪ ਉਸਨੂੰ ਕਿਹਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ। ਜਪ ਵਿੱਚ ਆਪ ਜੀ ਸੁਣ ਆਏ ਹੋ, ਆਦਿ ਸੱਚ ਜੁਵਾਦ ਸੱਚ ਹੈ ਬੇ ਸੱਚ, ਨਾਨਕ ਹੋਸੀ ਬੇ ਸੱਚ। ਉਹ ਆਦਿ ਰੂਪ ਹੈ, ਅਨਾਦ ਮੂਰਤ, ਉਹ ਐਸੀ ਹਸਤੀ ਹੈ, ਐਸੀ ਹੋਂਦ ਹੈ ਜਿਸ ਦਾ ਕੋਈ ਮੁੱਢ ਨਹੀਂ। ਅਜੂਨ ਪੁਰਖ ਅਪਾਰ, ਉਹ ਸਰਵ ਵਿਆਪਕ ਬੇਅੰਤ ਪਰਮਾਤਮਾ ਜੋਨਾਂ ਵਿੱਚ ਨਹੀਂ ਆਉਂਦਾ। ਐਸਾ ਐਸਾ ਵੀ ਹੋਇਆ, ਪੂਜ ਵਿਅਕਤੀਆਂ ਦੀਆਂ ਮੂਰਤੀਆਂ ਬਣਾ ਲਈਆਂ, ਫਿਰ ਕਿਹਾ ਗਿਆ ਇਹਨਾਂ ਦਾ ਪਰਮਾਤਮਾ ਦਾ ਜਨਮ ਦਿਨ ਵੀ ਅੱਜ ਜਨਮ ਹੈ, ਅੱਜ ਦੇ ਦਿਨ ਪਰਮਾਤਮਾ ਜਨਮਿਆ ਸੀ। ਸਤਿਗੁਰੂ ਕਹਿੰਦੇ ਨੇ ਜੋ ਜਨਮਿਆ ਉਹ ਤਾਂ ਫਿਰ ਮਰਦਾ ਵੀ ਜ਼ਰੂਰ ਹੈ। ਇੱਥੇ ਤੱਕ ਬਾਣੀ ਵਿੱਚ ਕਹਿ ਦਿੱਤਾ, ਜੋ ਜਨਮੈ ਤੇ ਸਰ ਪਰ ਮਰਨਾ। ਅਕਾਲ ਪੁਰਖ ਮਰਦਾ ਇਸ ਲਈ ਨਹੀਂ ਕਿ ਜਨਮਦਾ ਨਹੀਂ, ਇੱਥੇ ਤੱਕ ਕਿਹਾ। ਸੋ ਮੁੱਖ ਜਲੋ ਜਿਤ ਕਹੈ ਠਾਕੁਰ ਜੋਨੀ, ਉਹ ਰਸਨਾ ਸੜ ਜਾਏ, ਉਹ ਮੂੰਹ ਜਲ ਜਾਏ ਜਿਹੜਾ ਕਹਿੰਦਾ ਠਾਕੁਰ ਜੋਨੀਆਂ 'ਚ ਆਉਂਦਾ, ਉਹ ਨਹੀਂ ਜਨਮਦਾ। ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ, ਸਰਬਮਾਨ ਸਭਨਾ ਲਈ ਸਨਮਾਨ, ਮਾਨ ਸਨਮਾਨ ਦੇ ਯੋਗ ਹੈ, ਸਨਮਾਨ ਕਰਨ ਵਾਲਾ ਪੂਜਿਆ ਇੱਕ ਹੀ ਹੈ ਪਰਮਾਤਮਾ। ਤ੍ਰਿਮਾਨ ਦੇਵ ਤਿੰਨਾਂ ਕਾਲਾਂ ਵਿੱਚ ਹੀ, ਤਿੰਨਾਂ ਭਵਨਾਂ ਵਿੱਚ ਹੀ ਉਹ ਪ੍ਰਕਾਸ਼ ਰੂਪ ਪਰਮਾਤਮਾ ਸਨਮਾਨ ਯੋਗ ਹੈ। ਅਭੇਵ ਉਸਦਾ ਭੇਦ ਨਹੀਂ ਪਾਇਆ ਜਾਂਦਾ। ਆਦਿ ਸਭ ਦਾ ਮੁੱਢ ਹੈ, ਉਧਾਰ ਉਹ ਸਖੀ ਸੁਭਾਅ ਵਾਲਾ, ਵੱਡੇ ਜਿਗਰੇ ਵਾਲਾ ਹੈ। ਸਰਬ ਪਾਲਕ ਸਭ ਦੀ ਪਾਲਣਾ ਕਰਨ ਵਾਲਾ ਹੈ। ਸਰਬ ਕਾਲਕ ਸਾਰਿਆਂ ਦਾ ਵਿਨਾਸ਼ ਕਰਨ ਵਾਲਾ ਹੈ। ਸਰਬ ਕੋ ਪੁਣ ਕਾਲ, ਔਰ ਸਾਰਿਆਂ ਦਾ ਕਾਲ ਹੈ ਉਹ ਪਰਮਾਤਮਾ। ਸੰਸਾਰ ਨੂੰ ਬਣਾਉਂਦਾ ਹੈ, ਪਾਲਦਾ ਹੈ, ਵਿਨਾਸ਼ ਵੀ ਕਰਦਾ ਹੈ। ਜਤਰ ਤੱਤਰ ਬਿਰਾਜ ਹੀ ਅਵਧੂਤ ਰੂਪ ਰਸਾਲ, ਜਿੱਥੇ ਕਿੱਥੇ ਉਹ ਬਿਰਾਜਮਾਨ ਹੈ। ਅਵਧੂਤ ਉਹ ਪਰਮਾਤਮਾ ਨੂੰ ਅਵਧੂਤ ਕੇ, ਅਵਧੂਤ ਹੁੰਦਾ ਵਰਕਤ, ਜਿਸ ਦਾ ਕਿਸੇ ਪਾਸੇ ਕੋਈ ਲਗਾਓ ਨਾ ਹੋਵੇ। ਬਿਲਕੁਲ ਹੀ ਅਤੀਤ ਉਪਰਾਮ ਉਸ ਨੂੰ ਕਿਹਾ ਅਵਧੂਤ, ਉਹ ਅਵਧੂਤ ਰੂਪ ਹੈ, ਸਭ ਵਿੱਚ ਰਹਿੰਦਾ ਨਿਰਲ ਹੈ। ਉਸ ਦਾ ਰੂਪ ਕੀ ਹੈ? ਰਸਾਲ, ਰਸਮਾਈ, ਰਸ ਰੂਪ ਹੈ। ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ, ਉਸਦਾ ਕੋਈ ਨਾ ਕੋ ਖਾਸ ਥਾਂ, ਨਾ ਕੋਈ ਜਾਤ, ਨਾ ਰੂਪ, ਨਾ ਰੰਗ, ਨਾ ਰੇਖ। ਆਦਿ ਪੁਰਖ ਉਧਾਰ ਮੂਰਤ ਅਜੂਨ ਆਦਿ ਅਸੇਖ, ਉਹ ਆਦਿ ਪੁਰਖ ਹੈ, ਸਰਵ ਵਿਆਪਕ ਹੈ, ਸਭ ਦਾ ਮੁੱਢ ਹੈ। ਉਹ ਹਸਤੀ ਐਸੀ ਹੈ, ਉਧਾਰ ਚਿੱਤ ਹੈ, ਜੋਨਾਂ ਵਿੱਚ ਨਹੀਂ ਆਉਂਦਾ, ਉਹ ਸਭ ਦਾ ਮੁੱਢ ਹੈ। ਔਰ ਉਹ ਪਰਮਾਤਮਾ ਸੰਪੂਰਨ ਹੈ, ਉਸ ਵਿੱਚ ਕੋਈ ਘਾਟ ਨਹੀਂ। ਦੇਸ਼ ਔਰ ਨਾ ਭੇਸ ਜਾ ਕਰ ਰੂਪ ਰੇਖ ਨਾ ਰਾਗ, ਨਾ ਕੋਈ ਇਸਦਾ ਖਾਸ ਦੇਸ਼ ਹੈ, ਨਾ ਕੋਈ ਖਾਸ ਭੇਸ ਹੈ, ਔਰ ਨਾ ਕੋਈ ਰੂਪ ਹੈ, ਨਾ ਕੋਈ ਰੇਖਾ ਹੈ, ਨਾ ਕੋਈ ਉਸਨੂੰ ਮੋਹ ਹੈ। ਕੋਈ ਰਾਗ ਦੁਵੈਸ਼ ਉੱਥੇ ਹੈ ਨਹੀਂ, ਉਹ ਪਰਮਾਤਮਾ ਸੰਪੂਰਨ ਹੈ। ਜੱਤਰ ਤੱਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ, ਜਿੱਥੇ ਕਿੱਥੇ ਹਰ ਥਾਂ 'ਤੇ ਹਰ ਦਿਸ਼ਾ ਵੱਲ, ਦਿਸ਼ਾ ਕੀ ਉਪਦਿਸ਼ਾ ਕੀ, ਕੋਨਿਆਂ ਵਿੱਚ ਵੀ ਪਰਮਾਤਮਾ ਕਿਵੇਂ ਹੈ, ਪ੍ਰੇਮ ਰੂਪ ਹੋ ਕੇ ਪਸਰਿਆ ਹੈ। ਉਹ ਪਰਮਾਤਮਾ ਹਰ ਪਾਸੇ ਫੈਲਿਆ ਹੋਇਆ ਹੈ, ਕੋਈ ਥਾਂ ਐਸੀ ਨਹੀਂ ਜਿੱਥੇ ਉਹ ਨਾ ਹੋਵੇ। ਸੱਚ ਹੈ ਪ੍ਰੇਮ ਨਾ ਉਹ ਹੁੰਦਾ ਤਾਂ ਸਾਨੂੰ ਜਨਮ ਨਾ ਦਿੰਦਾ, ਪ੍ਰੇਮ ਨਾ ਹੁੰਦਾ ਉਹ ਸਾਨੂੰ ਪਾਲਦਾ ਨਾ, ਪ੍ਰੇਮ ਨਾ ਹੁੰਦਾ ਉਹ ਸਾਡੀ ਰੱਖਿਆ ਨਾ ਕਰਦਾ। ਹਰ ਥਾਂ 'ਤੇ ਹੈ, ਪਿਆਰਿਆਂ ਨੇ ਜਦੋਂ ਵੀ ਉਸਨੂੰ ਯਾਦ ਕੀਤਾ, ਜਿੱਥੇ ਵੀ ਯਾਦ ਕੀਤਾ ਉਸੇ ਥਾਂ 'ਤੇ ਪ੍ਰਗਟ ਹੋਏ। ਬੜੀ ਸੁੰਦਰ ਕਥਾ ਹੈ। ਦ੍ਰੌਪਦੀ ਨੂੰ ਕੇਸਾਂ ਤੋਂ ਪਕੜ ਕੇ ਦੁਸ਼ਾਸਨ ਲੈ ਆਇਆ। ਦੁਰਯੋਧਨ ਦਾ ਹੁਕਮ ਸੀ ਅੰਦਰ ਸਭਾ ਦੁਸ਼ਾਸਨ ਹੈ, ਮੱਥੇ ਵਾਲ ਦ੍ਰੌਪਦੀ ਆਂਦੀ। ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬਾਂਦੀ, ਪੰਜੇ ਪਾਂਡੋ ਵੇਖਦੇ ਔਕੜ ਰੁੱਧੀ ਨਾਰ ਜਨਾਂ ਦੀ, ਅੱਖੀਂ ਮਿਟੇ ਧਿਆਨ ਤਰ ਹਾ ਹਾ ਕ੍ਰਿਸ਼ਨ ਕਰੇ ਬਿਲਾਂਦੀ, ਕੱਪੜ ਕੋਟ ਉਸਾਰਿਆਂ ਥੱਕੇ ਦੂਤ ਨਾ ਪਾਰ ਵਸਾਂਦੀ, ਘਰ ਆਈ ਠਾਕਰ ਮਿਲੇ ਰਹੀ ਪੈਜ, ਬੋਲੇ ਸ਼ਰਮਾਂਦੀ ਨਾਥ ਅਨਾਥਾਂ ਬਾਣ ਤੁਰਾਂਦੀ। ਇੱਜ਼ਤ 'ਤੇ ਰਹਿ ਗਈ, ਘਰ ਆਈ ਕ੍ਰਿਸ਼ਨ ਜੀ ਅੱਗੋਂ ਮਿਲ ਗਏ, ਕਹਿਣ ਲੱਗੇ ਕਿਉਂ ਦ੍ਰੌਪਦੀ ਇੱਜ਼ਤ ਰਹੀ? ਥੋੜ੍ਹਾ ਜਿਹਾ ਗਿਲਾ ਕੀਤਾ, ਕਹਿਣ ਲੱਗੀ ਇੱਜ਼ਤ 'ਤੇ ਰਹੀ ਪਰ ਸਾੜੀ ਦੇ ਕੁਛ ਪੇਚ ਜੋ ਖੁੱਲ੍ਹੇ ਨੇ ਉਹ ਕਿਉਂ, ਪਹਿਲੋਂ ਕਿਉਂ ਨਹੀਂ ਆਏ, ਇੰਨੀ ਦੇਰੀ ਕਿਉਂ ਕੀਤੀ? ਕਹਿਣ ਲੱਗੇ ਤੇਰੀ ਗਲਤੀ ਮੇਰੀ ਨਹੀਂ, ਤੂੰ ਕਹਿੰਦੀ ਰਹੀ ਹੈ ਗੋਕੁਲ ਵਾਸੀ ਆ, ਅਤੇ ਗੋਕੁਲ ਤੋਂ ਤਾਂ ਆਉਂਦਿਆਂ ਟਾਈਮ ਲੱਗਦਾ, ਤੂੰ ਕਹਿਣਾ ਸੀ ਘੱਟ ਘੱਟ ਵਾਸੀ ਆ ਅਤੇ ਮੈਂ ਉੱਥੇ ਹੀ ਪ੍ਰਗਟ ਹੁੰਦਾ, ਤੂੰ ਘੱਟ ਘੱਟ ਵਾਸੀ ਕਿਉਂ ਨਹੀਂ ਕਿਹਾ? ਸੱਚ ਹੈ ਜਿਨ੍ਹਾਂ ਨੇ ਸਮਝ ਲਿਆ ਨਾ ਮੀਲਾਂ ਦੀ ਵਿੱਥ ਹੈ, ਫਿਰ ਤਾਂ ਰੱਬ ਨੂੰ ਆਉਂਦਿਆਂ ਦੇਰ ਲੱਗੇਗੀ, ਪਰ ਜੇ ਘੱਟ ਘੱਟ ਉਹ ਤਾਂ ਜੱਤਰ ਤੱਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ। ਸੰਦਰਭ ਵਿੱਚ ਇੱਕ ਬੜੀ ਸੁੰਦਰ ਕਥਾ। ਇੱਕ ਬਾਦਸ਼ਾਹ ਬਿਮਾਰ ਹੋ ਗਏ, ਬਿਮਾਰੀ ਖਤਰਨਾਕ ਸੀ। ਵੈਦਾਂ ਨੇ ਕਿਹਾ ਦੁਆ ਆਖਰੀ ਹੈ, ਇੱਕ ਹੋ ਸਕਦੀ ਹੈ, ਉਹ ਇਹ ਹੈ ਕਿ 8 ਸਾਲ ਦਾ ਇੱਕ ਬੱਚਾ ਹੋਵੇ, ਇਹ ਚੇਨ ਚੱਕਰ ਹੋਣ, ਖੁਸ਼ੀ ਨਾਲ ਉਹਦੇ ਮਾਤਾ ਪਿਤਾ ਉਹਨੂੰ ਦੇ ਦੇਣ, ਉਹ ਵੀ ਮਰਨ ਲਈ ਤਿਆਰ ਹੋਵੇ, ਉਸਦਾ ਪਿੱਤਾ ਕੱਢ ਕੇ ਦਵਾਈ 'ਚ ਪਵੇਗਾ, ਫਿਰ ਇਲਾਜ ਹੋਏਗਾ। ਬਾਦਸ਼ਾਹਾਂ ਨੂੰ ਕੀ ਘਾਟ, ਲੋੜਵੰਦਾਂ ਨੇ ਬੱਚਾ ਦੇ ਦਿੱਤਾ, ਕਾਜ਼ੀ ਨੇ ਫੈਸਲਾ ਦੇ ਦਿੱਤਾ, ਬਾਦਸ਼ਾਹ ਸਲਾਮਤ ਦੀ ਜਾਣ ਲਈ ਇੱਕ ਬੱਚੇ ਦੀ ਮੌਤ ਹੋ ਜਾਣੀ ਕੋਈ ਵੱਡੀ ਗੱਲ ਨਹੀਂ, ਇਹ ਕੁਰਬਾਨੀ ਇਸ ਨੂੰ ਕਰਨੀ ਚਾਹੀਦੀ ਹੈ। ਬੱਚਾ ਤਿਆਰ ਹੋ ਗਿਆ, ਕਤਲਗਾਹ 'ਚ ਲੈ ਗਏ, ਕਹਿਣ ਲੱਗੇ ਕੋ ਆਖਰੀ ਲਾਲਸਾ? ਕਹਿਣ ਲੱਗਾ ਹੈ, ਉਹ ਮੈਂ ਬੜੀ ਛੇਤੀ ਕਰ ਲੈਣਾ, ਫਿਰ ਮੈਨੂੰ ਮਾਰ ਦੇਣਾ। ਉਸਨੇ 4 ਮਿੱਟੀ ਦੀਆਂ ਢੇਰੀਆਂ ਬਣਾਈਆਂ, ਪਹਿਲੀ ਨੂੰ ਵੇਖਿਆ ਹੱਥ ਜੋੜੇ ਉਸ ਅੱਗੇ, ਫਿਰ ਉਹਨੂੰ ਪੈਰ ਮਾਰਿਆ ਢਾ ਦਿੱਤੀ, ਦੂਸਰੀ ਵੀ ਢਾ ਦਿੱਤੀ, ਤੀਸਰੀ ਵੀ ਢਾ ਦਿੱਤੀ, ਚੌਥੀ ਅੱਗੇ ਹੱਥ ਜੋੜ ਕੇ ਕਹਿਣ ਲੱਗਾ ਇਹ ਨਹੀਂ ਢਾਉਣੀ, ਹੁਣ ਮੈਨੂੰ ਮਾਰ ਦਿਓ। ਬਾਦਸ਼ਾਹ ਪੁੱਛਣ ਲੱਗਾ ਕਾਕਾ ਇਹ ਕੀ ਕੀਤਾ? ਕਹਿਣ ਲੱਗਾ ਜੀ ਪਹਿਲੀ ਢੇਰੀ ਸੀ ਮਾਤਾ ਪਿਤਾ ਦੀ, ਉਹਨਾਂ 'ਤੇ ਮੈਨੂੰ ਵੇਚ ਦਿੱਤਾ, ਮੈਂ ਉਹ ਢੇਰੀ ਢਾ ਦਿੱਤੀ ਕਿ ਮਾਤਾ ਪਿਤਾ ਦੀ ਕੋਈ ਢੇਰੀ, ਢੇਰੀ 'ਤੇ ਇੱਕ ਚਿੰਨ੍ਹ ਹੈ ਕਿ ਮਾਤਾ ਪਿਤਾ ਦਾ ਆਸਰਾ ਵੀ ਕੋਈ ਆਸਰਾ ਨਹੀਂ। ਦੂਸਰਾ ਆਸਰਾ ਹੁੰਦਾ ਹੈ ਕੋਈ ਬੇਇਨਸਾਫੀ ਕਰੇ ਅਤੇ ਕਾਜ਼ੀ ਕੋਲ ਜਾਈਏ, ਪਰ ਕਾਜ਼ੀ ਨੇ ਤਾਂ ਫੈਸਲਾ ਦੇ ਦਿੱਤਾ ਹੈ ਮੇਰੀ ਮੌਤ ਦਾ, ਮੈਂ ਇਹ ਵੀ ਢੇਰੀ ਢਾ ਦਿੱਤੀ, ਕਾਜ਼ੀ ਦਾ ਆਸਰਾ ਵੀ ਕੋਈ ਆਸਰਾ ਨਹੀਂ। ਹਾਕਮ ਬੇਇਨਸਾਫੀ ਕਰੇ ਅਤੇ ਰਾਜੇ ਕੋਲ ਜਾਈਦਾ, ਪਰ ਰਾਜਾ ਤਾਂ ਆਪ ਮੈਨੂੰ ਮਾਰਨਾ ਚਾਹੁੰਦਾ, ਇਹ ਢੇਰੀ ਵੀ ਢਾ ਦਿੱਤੀ ਹੈ, ਚੌਥੀ ਹੈ ਪਰਮਾਤਮਾ ਦੀ, ਇਹ ਨਹੀਂ ਢਾਉਣੀ, ਇਹਨੇ ਰੱਖਣਾ ਤਾਂ ਰੱਖ ਲਵੇ, ਬਚਾਉਣਾ ਤਾਂ ਬਚਾ ਲਵੇ। ਬਾਦਸ਼ਾਹ ਦਾ ਮਨ ਉਸ ਵੇਲੇ ਇੰਨੇ ਤਰਸ ਨਾਲ ਭਰ ਗਿਆ, ਵੈਦਾਂ ਨੂੰ ਕਹਿਣ ਲੱਗਾ ਪੱਕਾ ਕਹਿ ਰਹੇ ਹੋ ਕਿ ਮੈਂ ਬਚ ਜਾਵਾਂਗਾ ਇਸ ਦੁਆ ਨਾਲ? ਉਹ ਕਹਿਣ ਲੱਗੇ ਜੀ ਯਤਨ ਕਰਾਂਗੇ, ਅੱਗੋਂ ਰੱਬ ਦੇ ਹੱਥ। ਕਹਿਣ ਲੱਗਾ ਜੇ ਰੱਬ ਦੇ ਹੱਥ ਹੀ ਹੈ ਤਾਂ ਫਿਰ ਰੱਬ 'ਤੇ ਛੱਡ ਦਿਓ, ਭਾਵੇਂ ਮਾਰੇ ਭਾਵੇਂ ਰੱਖੇ, ਮੈਂ ਇਸ ਮਾਸੂਮ ਦੀ ਜਾਨ ਕਿਉਂ ਲਵਾਂ? ਮੈਂ ਐਸਾ ਕਰਾਂਗਾ, ਰੱਬ ਦੀ ਢੇਰੀ ਨਾ ਢਾਉਣ ਵਾਲਾ, ਰੱਬ 'ਤੇ ਭਰੋਸਾ ਰੱਖਣ ਵਾਲਿਆ ਆ, ਉਹਨੂੰ ਚੁੱਕਿਆ ਗੋਦੀ 'ਚ ਲੈ ਲਿਆ, ਉਹਨੂੰ ਕਹਿਣ ਲੱਗਾ ਔਲਾਦ ਮੇਰੇ ਘਰ ਕੋਈ ਨਹੀਂ, ਤੈਨੂੰ ਮੈਂ ਆਪਣਾ ਪੁੱਤਰ ਬਣਾਵਾਂਗਾ, ਤੂੰ ਰਾਜਗੱਦੀ 'ਤੇ ਬੈਠੇਂਗਾ। ਵਿਦਵਾਨ ਲਿਖਦੇ ਨੇ ਕਿ 7ਵੇਂ ਦਿਨ ਬਾਦਸ਼ਾਹ ਬਿਲਕੁਲ ਠੀਕ ਹੋ ਗਏ ਆ। ਮੈਂ ਸੋਚ ਰਿਹਾ ਸਾਂ ਪਰਮਾਤਮਾ ਹਰ ਥਾਂ 'ਤੇ ਹੈ, ਉਹ ਪ੍ਰਗਟ ਹੁੰਦਾ ਹੈ, ਉਹਨੂੰ ਦੂਰ ਨਾ ਵੇਖੋ। ਪਿਆਰ ਨਾਲ ਜਦੋਂ ਵੀ ਕਿਸੇ ਨੇ ਆਵਾਜ਼ ਮਾਰੀ ਹੱਦ ਹੋ ਗਈ, ਪਿਆਰ ਵਿੱਚ ਆ ਗਿਆ ਉਹ ਬੱਚਾ ਵੀ ਬਚ ਗਿਆ, ਪਿਆਰ ਆ ਗਿਆ ਬਾਦਸ਼ਾਹ ਦਾ ਰੋਗ ਵੀ ਮੁੱਕ ਗਿਆ, ਪਿਆਰ ਆ ਗਿਆ ਇਸ ਸਾਖੀ ਤੋਂ ਦੁਨੀਆ ਨੂੰ ਵੀ ਪ੍ਰੇਰਣਾ ਮਿਲ ਗਈ। ਪਰਮਾਤਮਾ ਹਰ ਥਾਂ 'ਤੇ ਹੈ। ਬਾਕੀ ਢੇਰੀਆਂ 'ਤੇ ਬੇਸ਼ੱਕ ਢਾਹ ਦਿਓ, ਇਹਨਾਂ ਵੱਲੋਂ ਨਿਰਾਸ਼ ਹੋ ਜਾਓ। ਸੰਸਾਰ ਦੀ ਆਸ ਬਣਾ ਕੇ ਅੱਜ ਤੱਕ ਕੋਈ ਸਫਲ ਨਹੀਂ ਹੋਇਆ। ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਈ, ਪਿਆਰ ਦੀ ਢੇਰੀ ਇੱਕ ਹੀ ਬਣਾਓ, ਉਹਨੂੰ ਢਾਉਣ ਦੀ ਲੋੜ ਨਹੀਂ। ਉਹ ਹੈ ਜੱਤਰ ਤੱਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ। ਦਿਸ਼ਾ ਹੋ ਗਈ ਤਰਫ ਪਾਸੇ ਚੜ੍ਹਦਾ ਲਹਿੰਦਾ ਦੱਖਣ ਪਹਾੜੇ। ਦਿਸ਼ਾ ਵਿਸ਼ਾ, ਵਿਸ਼ਾ ਕੀ ਹੈ? ਇਹਨਾਂ ਦੇ ਚਾਰ ਕੋਨੇ, ਹਰ ਥਾਂ 'ਤੇ ਪ੍ਰੇਮ ਬਣ ਕੇ ਪਰਮਾਤਮਾ ਫੈਲਿਆ ਪਿਆ, ਹਰ ਥਾਂ 'ਤੇ ਹੈ। ਨਾਮ ਕਾਮ ਬਹੀਨ ਪੇਖਤ ਤਾਮ ਹੂੰ ਨਹਿ ਜਾਹੇ। ਉਹ ਅਕਾਲ ਪੁਰਖ ਨਾ ਤਾਂ ਕਿਸੇ ਖਾਸ ਨਾਮ ਨਾਲ ਜੁੜਿਆ ਹੈ ਔਰ ਨਾ ਉਸਨੂੰ ਕੋਈ ਕਾਮਨਾ ਹੈ, ਉਹ ਵਿਸ਼ੇਸ਼ ਨਾਮ ਔਰ ਕਾਮਨਾ ਤੋਂ ਵਹੀਨ ਹੈ, ਪਾਵੇ ਹੈ ਕਾਮਨਾ ਮੁਕਤ ਹੈ। ਉਹ ਵੇਖਦੇ ਹਾਂ ਕੋਈ ਉਸਦਾ ਖਾਸ ਇੱਕ ਘਰ ਵੀ ਨਹੀਂ। ਧਾਮ ਦਾ ਅਰਥ ਹੈ ਘਰ, ਸਰਬਮਾਨ ਸਰਬੱਤਰ ਮਾਨ ਸਦੈਵ ਮਾਨਤ ਤਾਹੀ, ਜੋ ਸਾਰਿਆਂ ਦਾ ਮਾਣ ਯੋਗ ਹੈ। ਕੋਈ ਵੀ ਐਸਾ ਨਹੀਂ ਜੋ ਪਰਮਾਤਮਾ ਦਾ ਮਾਣ ਨਾ ਕਰੇ, ਉਹ ਮਾਣ ਯੋਗ ਹੈ। ਸਾਰੇ ਸਦਾ ਵਾਸਤੇ ਹੀ ਉਸਨੂੰ ਮਾਣਦੇ ਹਨ, ਪੂਜਦੇ ਹਨ। ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ, ਉਹ ਪਰਮਾਤਮਾ ਇੱਕ ਹਸਤੀ ਹੁੰਦਿਆਂ ਹੋਇਆਂ ਵੀ ਉਹ ਨਿਰਗੁਣ ਸਰੂਪ 'ਤੇ ਇੱਕ ਹੈ। ਅਨੇਕ ਦਰਸ਼ਨ ਪਰ ਜਦੋਂ ਸਰਗੁਣ ਬਣਦਾ ਹੈ, ਨਿਰਗੁਣ ਅਤੇ ਸਰਗੁਣ ਦਿਸ਼ਟਾਰ, ਉਹ ਨਹੀਂ ਸੀ ਦਿਸਦਾ ਫਿਰ ਦਿਸਣ ਲੱਗ ਪਿਆ, ਅਨੇਕ ਦਰਸ਼ਨ ਹੋ ਗਏ। ਕੀਨ ਰੂਪ ਅਨੇਕ, ਅਨੇਕਾਂ ਰੂਪ ਉਸਨੇ ਧਾਰਨ ਕਰ ਲਿਆ, ਇੱਕ ਤੋਂ ਇੱਕ ਨਵਾਂ, ਇੱਕ ਵਰਗਾ ਦੂਸਰਾ ਰੂਪ ਉਸਨੇ ਬਣਾਇਆ ਹੀ ਨਹੀਂ। ਇੱਕ ਮਨੁੱਖ ਦੇ ਫਿੰਗਰ ਪ੍ਰਿੰਟ ਦੂਸਰੇ ਨਾਲ ਨਹੀਂ ਰਲਦੇ, ਇੱਕ ਦਾ ਚਿਹਰਾ ਦੂਸਰੇ ਨਾਲ ਨਹੀਂ ਰਲਦਾ। ਮੇਰੇ ਪ੍ਰਭ ਸਾਚੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਉਸ ਨੇ ਨਵੇਂ ਤੋਂ ਨਵਾਂ ਰੂਪ ਬਣਾਇਆ, ਏਕ ਮੂਰਤ, ਉੱਥੇ ਕੋਈ ਰੈਪੀਟੇਸ਼ਨ ਨਹੀਂ, ਦੁਹਰਾਈ ਨਹੀਂ। ਇੱਕ ਵਾਰੀ ਜੋ ਬਣ ਗਿਆ ਉਹ ਦੁਬਾਰਾ ਨਹੀਂ ਆਵੇਗਾ। ਰੁੱਖ ਦੇ ਇੱਕ ਪੱਤੇ ਵਰਗਾ ਦੂਸਰਾ ਪੱਤਾ ਨਹੀਂ। ਏਕ ਮੂਰਤ ਇੱਕ ਹਸਤੀ ਹੁੰਦੇ ਹਨ, ਅਨੇਕ ਦਰਸ਼ਨ ਕੀਨ ਰੂਪ ਅਨੇਕ, ਅਨੇਕਾਂ ਰੂਪ ਉਸਨੇ ਬਣਾ ਲਏ। ਖੇਲ ਖੇਲ ਜਗਤ ਰੂਪ ਖੇਡ ਖੇਡਦਾ, ਅਖੇਲ ਖੇਲਣ ਫਿਰ ਅਸਚਰਜ ਗੱਲ ਹੈ, ਖੇਲ ਨੂੰ ਅਖੇਲ ਉਲਟ ਕਰ ਦਿੰਦਾ, ਭਾਵ ਖੇਲ ਨੂੰ ਸੰਕੋਚ ਲੈਂਦਾ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਵੇਖ ਦਿਖਲਾਈ, ਸਾਂਘ ਉਤਾਰ ਥੰਮਿਓ ਪਸਾਰਾ, ਤਬ ਏਕੈ ਏਕ ਓੰਕਾਰਾ। ਉਸਨੇ ਪਸਾਰਾ ਜਿਹੜਾ ਸੀ ਉਸਨੂੰ ਸੰਕੋਚ ਲਿਆ, ਖੇਲ ਖੇਲ ਅਖੇਲ ਖੇਲਣ ਅਖੇਲ ਖੇਲ ਦਿੱਤਾ, ਭਾਵ ਸਮੇਟ ਦਿੱਤਾ। ਅੰਤ ਕੋ ਫਿਰ ਏਕ, ਅੰਤ ਨੂੰ ਉਹ ਪਰਮਾਤਮਾ ਇੱਕ ਰਹਿ ਜਾਂਦਾ। ਬਸ ਇਹੀ ਗੱਲ ਸਮਝਣ ਵਾਲੀ ਹੈ। ਇੱਥੇ ਜਿੰਨੇ ਕਲੇਸ਼ ਨੇ, ਝਗੜੇ ਨੇ, ਉਹ ਸਾਰੇ ਦੁਬਧਾ ਕਰਕੇ, ਮੈਂ ਹੋਰ ਹਾਂ, ਦੂਸਰਾ ਹੋਰ ਹੈ। ਪਾਤਸ਼ਾਹ ਕਹਿੰਦੇ ਨੇ ਐਸਾ ਕੋਈ ਜੇ ਦੁਬਧਾ ਮਾਰਗ ਵਾਵੈ, ਹੈ ਕੋਈ ਐਸਾ ਸੂਰਮਾ, ਇਸੈ ਮਾਰ ਰਾਜ ਜੋ ਕਮਾਵੈ। ਇਸ ਦੁਬਧਾ ਘਰ ਬਹੁਤੇ ਗਾਲੇ, ਰਾਮ ਭਗਤ ਹੈ ਸਦਾ ਸੁਖਾਲੇ, ਦੁਬਧਾ ਕਿਵੇਂ ਮੁੱਕੇ? ਮੁੱਕ ਸਕਦੀ ਹੈ ਸਿਰਫ ਇੱਕ ਢੰਗ ਨਾਲ, ਇੱਕ ਜੁਗਤੀ ਨਾਲ, ਉਹ ਇਹ ਹੈ ਅਵਲੇ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ 'ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਜੇ ਤਾਂ ਦੁਬਧਾ ਮਿਟਾਉਣੀ ਚਾਹੀਏ, ਕਦ ਸਾਰਿਆਂ ਦੇ ਕਰੀਏ, ਕਿਵੇਂ ਕਰਾਂਗੇ? ਕਿਸੇ ਦੀਆਂ ਲੱਤਾਂ ਕੱਟੀਏ ਜਾਂ ਕਿਸੇ ਨੂੰ ਉੱਚਾ ਕਰੀਏ? ਰੰਗ ਰੂਪ ਇੱਕ ਜੈਸੇ ਮਸ਼ੀਨਾਂ ਦੇ ਹੋ ਸਕਦੇ ਨੇ, ਵਸਤੂਆਂ ਦੇ ਹੋ ਸਕਦੇ ਨੇ, ਜੀਵਾਂ ਦੇ ਨਹੀਂ। ਬੋਲੀ ਹਰ ਇੱਕ ਦੀ ਇੱਕੋ ਜਿਹੀ ਨਹੀਂ ਹੋ ਸਕਦੀ, ਇੱਕ ਸ਼ਬਦ ਨੂੰ ਹੀ ਦੂਸਰਾ ਹੋਰ ਤਰ੍ਹਾਂ ਕਹਿੰਦਾ। ਅਕਾਲ ਪੁਰਖ ਨੇ ਜੋ ਬਣਾਇਆ ਹੈ ਇੱਕ ਤੋਂ ਦੂਸਰਾ ਵਿਲੱਖਣ ਹੈ। ਹਾਂ ਇੱਕ ਹੀ ਗੱਲ ਹੈ, ਉਹ ਇਹ ਹੈ ਏਕ ਨੂਰ ਤੇ ਸਭ ਜਗ ਉਪਜਿਆ। ਸਰੀਰ ਸਾਰੇ ਇੱਕ ਨਹੀਂ, ਆਕਾਰ ਸਾਰੇ ਇੱਕ ਨਹੀਂ, ਆਤਮਾ ਇੱਕ ਹੈ, ਉਸ ਵਿੱਚ ਕੋਈ ਦੁਬਦਾ ਨਹੀਂ। ਉਸ ਆਤਮਾ ਨਾਲ ਜੁੜਿਆ ਕਿ ਖੇਲ ਖੇਲਿਆ ਖੇਲ ਖੇਲਣ ਅੰਤ ਕੋ ਫਿਰ ਏਕ, ਬਸ ਇਹ ਤਾਂ ਹੀ ਦੁਬਦਾ ਮੁੱਕੇਗੀ। ਇਹ ਗੁਰੂ ਗੋਬਿੰਦ ਸਿੰਘ ਜੀ ਦਾ ਉਪਦੇਸ਼ ਹੈ। ਦੇਵ ਪੇਵ ਨਾ ਜਾਣੇ ਜਿਹ ਬੇਦ ਔਰ ਕਤੇਬ, ਦੇਵਤੇ ਵੀ ਉਸਦਾ ਭੇਦ ਨਹੀਂ ਜਾਣਦੇ, ਵੇਦ ਵੀ ਉਸਦਾ ਭੇਦ ਨਹੀਂ ਜਾਣਦੇ, ਕਤੇਬ ਵੀ ਨਹੀਂ ਜਾਣਦੇ। ਆਖਰ ਧਾਰਮਿਕ ਗ੍ਰੰਥਾਂ ਵਿੱਚ ਇਹੀ ਗੱਲ ਕਹੀ ਹੈ, ਪਰਮਾਤਮਾ ਬੇਅੰਤ ਹੈ, ਬੇਅੰਤ ਹੈ, ਬੇਅੰਤ ਹੈ। ਵੇਦਾਂ ਨੇ ਉਸਨੂੰ ਨੇਤੀ ਨੇਤੀ ਕਿਹਾ ਹੈ, ਪਰਮਾਤਮਾ ਵਰਗਾ ਕੋਈ ਵੀ ਨਹੀਂ। ਕੀ ਦੱਸੀਏ ਕਿ ਉਹ ਕਿਸ ਜੈਸਾ ਹੈ। ਕੁਰਾਨ ਵਿੱਚ ਵੀ ਕਿਹਾ ਹੈ ਕਿ ਅੱਲਾਹ ਆਪ ਹੀ ਜਾਣਦਾ ਹੈ ਕਿ ਉਹ ਕੈਸਾ ਹੈ, ਹੋਰ ਕੋਈ ਨਹੀਂ ਜਾਣਦਾ। ਦੇਵਤੇ ਉਸਦਾ ਭੇਦ ਕਿਵੇਂ ਜਾਣਨ। ਇੱਕ ਪੁਰਾਣ ਗਾਥਾ ਹੈ ਕਿ ਇੱਕ ਵਾਰ ਨਾਰਦ ਜੀ ਮਨ 'ਚ ਧਿਆਨ ਆਇਆ, ਮੈਂ ਕਾਮ ਜਿੱਤ ਲਏ, ਆ ਗਏ ਸਾਰੇ ਦੇਵਤਿਆਂ ਨੂੰ ਦੱਸਣ ਲੱਗੇ ਮੈਂ ਕਾਮ ਜਿੱਤ ਲਏ। ਤਿੰਨੇ ਹੀ ਪ੍ਰਮੁੱਖ ਦੇਵਤੇ ਵਿਸ਼ਨੂੰ ਜੀ, ਸ਼ਿਵਜੀ ਜੀ, ਬ੍ਰਹਮਾ ਜੀ ਹੱਸੇ ਔਰ ਇਹ ਕਿਹਾ ਦੂਸਰੇ ਨੂੰ ਨਾ ਦੱਸੀ। ਹੁਣ ਦੇਵ ਰਿਸ਼ੀ ਕਿਹਾ ਪਰ ਸਮਝ ਨਾ ਆਈ। ਮਾਇਆ ਦਾ ਇੱਕ ਨਗਰ ਰਚਿਆ ਗਿਆ, ਸ਼ੀਲ ਨੇ ਦੋਥੇ ਦਾ ਰਾਜਾ ਹੈ, ਉਸਦੀ ਲੜਕੀ ਵੇਖ ਕੇ ਮਨ ਐਸਾ ਮੋਹਿਆ ਗਿਆ, ਭੁੱਲ ਹੀ ਗਿਆ ਕਿ ਮੈਂ ਕਹਿ ਕੇ ਆਇਆ ਮੈਂ ਕਾਮ ਨੂੰ ਜਿੱਤ ਲਿਆ। ਔਰ ਵੇਖਿਆ ਉਸ ਬੱਚੀ ਨੂੰ, ਕਹਿਣ ਲੱਗਾ ਲਕਸ਼ਮੀ ਦਾ ਅਵਤਾਰ ਹੈ, ਇਹ ਤਾਂ ਭਗਵਾਨ ਨਾਲ ਸ਼ਾਦੀ ਹੋਏਗੀ। ਧਿਆਨ ਆਇਆ ਸ਼ਾਦੀ ਤਾਂ ਮੈਂ ਵੀ ਕਰਵਾਉਣੀ ਹੈ, ਮੈਂ ਕਿਉਂ ਕਹਿ ਦਿੱਤਾ ਭਗਵਾਨ ਨਾਲ ਹੋਏਗੀ। ਭਗਵਾਨ ਕੋਲੋਂ ਉਹਦਾ ਰੂਪ ਮੰਗਣ ਆ ਗਿਆ, ਰੂਪ ਉਹਨਾਂ ਬਾਂਦਰ ਦਾ ਦੇ ਦਿੱਤਾ। ਹੁਣ ਜਾਂਦਾ ਹੈ ਉੱਥੇ ਸਵੰਬਰ ਵਿੱਚ, ਬਾਂਦਰ ਦਾ ਮੂੰਹ ਹੈ। ਸ਼ਿਵ ਦੇ ਗਣਾਂ ਨੇ ਆਖਰ ਸ਼ੀਸ਼ਾ ਅੱਗੇ ਕੀਤਾ ਸੀ, ਵੇਖਿਆ ਭਗਵਾਨ ਨੂੰ ਬੜੇ ਸਰਾਪ ਦਿੱਤੇ। ਇਸ ਸਾਖੀ ਤੋਂ ਇੱਕ ਪਤਾ ਲੱਗਦਾ ਹੈ, ਵੱਡੇ ਵੱਡੇ ਦੇਵਤੇ ਉਹਨਾਂ ਨੂੰ ਤਾਂ ਆਪਣਾ ਆਪਾ ਵੇਖਣਾ ਹੀ ਨਹੀਂ ਆਇਆ, ਅਤੇ ਭਗਵਾਨ ਦਾ ਅੰਤ ਕੌਣ ਪਾਵੇ। ਜੇ ਨਾਰਦ ਭਰਮ ਗਿਆ ਬਾਕੀ ਦੇਵਤਿਆਂ ਦਾ ਕੀ ਹਾਲ ਹੋਵੇਗਾ। ਦਿਨ ਰਾਤ ਬੰਦਗੀ ਵਿੱਚ ਰਹਿਣ ਵਾਲਾ ਜੇ ਇਹ ਭਟਕ ਗਿਆ, ਭਰਮ ਗਿਆ, ਸੱਚ ਇਹ ਹੈ ਇੱਥੇ ਸੰਸਾਰ ਵਿੱਚ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਇਕੱਲੇ ਨਾਰਦ ਦੀ ਗੱਲ ਨਹੀਂ, ਹਰ ਮਨੁੱਖ ਦੀ ਇਹ ਕਮਜ਼ੋਰੀ ਹੈ, ਭੁੱਲ ਹੋ ਸਕਦੀ ਹੈ, ਵੱਡੀ ਤੋਂ ਵੱਡੀ ਭੁੱਲ ਹੋ ਸਕਦੀ ਹੈ, ਪਰ ਇਹ ਸਭ ਤੋਂ ਵੱਡੀ ਭੁੱਲ ਹੈ ਕੋਈ ਗਿਆਨ ਦਾ ਦਾਅਵਾ ਕਰੇ, ਕੋਈ ਆਖੇ ਮੈਂ ਪਰਮਾਤਮਾ ਨੂੰ ਜਾਣਦਾ ਹਾਂ। ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਹੇ ਦਾਤਾ ਦੇਵਤੇ ਵੀ ਤੇਰਾ ਭੇਦ ਨਹੀਂ ਜਾਣਦੇ, ਨਾ ਕੋਈ ਵੇਦ ਜਾਣਦੇ ਹਨ, ਨਾ ਕੋਈ ਕਿਤੇਬ ਜਾਣਦੇ ਹਨ, ਨਾ ਤੇ ਤੌਰੇਤ, ਜ਼ਬੂਰ, ਅੰਜੀਲ, ਕੁਰਾਨ, ਇਸ ਵਿੱਚ ਕੁਛ ਵੀ ਐਸਾ ਨਹੀਂ ਕਿ ਕਹਿ ਸਕਣ ਕਿ ਪਰਮਾਤਮਾ ਕੀ ਹੈ। ਨਾ ਹੀ ਸ਼ਾਮ, ਜਜਰ, ਰਿਗ, ਅਥਰਵਨ, ਵੇਦ ਔਰ ਨਾ ਦੇਵਤੇ, ਤੇਰਾ ਅੰਤ ਕੋਈ ਨਹੀਂ ਜਾਣ ਸਕਦਾ। ਰੂਪ ਰੰਗ ਨਾ ਜਾਤ ਪਾਤ ਸੋ ਜਾਣਹੀ ਕੇ ਜੇ, ਤੇਰਾ ਰੂਪ ਰੰਗ, ਜਾਤ ਪਾਤ, ਗੋਤ ਕਿਹੜੀ ਹੈ, ਔਰ ਤੇਰੀ ਸ਼ੋਭਾ, ਜ਼ੇਬ ਦਾ ਅਰਥ ਹੁੰਦਾ ਸ਼ੋਭਾ, ਕੈਸੀ ਸ਼ੋਭਾ ਹੈ ਕੋਈ ਨਹੀਂ ਜਾਣ ਸਕਦਾ। ਤਾਤ ਮਾਤ ਨਾ ਜਾਤ ਜਾਂਕਰ ਜਨਮ ਮਰਨ ਵਹੀਨ, ਤਾਤ ਦਾ ਅਰਥ ਹੁੰਦਾ ਪਿਤਾ, ਨਾ ਕੋ ਉਸਦਾ ਪਿਤਾ, ਮਾਤ ਮਾਤਾ, ਨਾ ਜਾਤ, ਕੋਈ ਜਾਤ ਵੀ ਉਸਦੀ ਨਹੀਂ, ਜਨਮ ਮਰਨ ਤੋਂ ਵਹੀਨ ਹੈ, ਭਾਵ ਇਸ ਤੋਂ ਮੁਕਤ ਹੈ, ਆਵਾਗਾਉਣ ਵਿੱਚ ਨਹੀਂ। ਚੱਕਰ ਬੱਕਰ ਫਿਰੈ ਚੱਤਰ ਚੱਕ, ਵੱਕਰ ਦਾ ਅਰਥ ਹੁੰਦਾ ਟੇਢਾ, ਉਸ ਦਾ ਕਾਲ ਚੱਕਰ, ਟੇਢਾ ਚੱਕਰ ਸਾਰੇ ਚੌਹਾਂ ਚੱਕਾਂ ਵਿੱਚ ਹਰ ਥਾਂ 'ਤੇ ਫਿਰ ਰਹੇ। ਮਾਨ ਹੀ ਪੁਰਤੀਨ, ਤਿੰਨਾਂ ਲੋਕਾਂ ਦੇ ਜੀਵ ਉਸ ਦੀ ਸਤਾ ਨੂੰ, ਉਸ ਦੇ ਹੁਕਮ ਨੂੰ, ਉਸ ਦੇ ਚੱਕਰ ਨੂੰ ਮੰਨਦੇ ਨੇ, ਕਿਉਂਕਿ ਸਾਰੇ ਇਸ ਚੱਕਰ ਦੀ ਗ੍ਰਿਫਤ ਵਿੱਚ ਹਨ। ਲੋਕ ਚਾਹੁੰਦਾ ਕਹਿ ਬੇਖੈ ਜਗ ਜਪ ਹੀ ਜੇ ਜਾ, ਚੌਦਾਂ ਹੀ ਭਵਨਾਂ ਵਿੱਚ ਉਸੇ ਅਕਾਲ ਪੁਰਖ ਦਾ ਸਾਰੇ ਜੀਵ ਜਾਪ ਜਪਦੇ ਹਨ। ਆਦਿ ਦੇਵ ਉਹ ਸਭ ਦਾ ਮੁੱਢਲਾ ਦੇਵਤਾ ਹੈ, ਅਨਾਦ ਮੂਰਤ ਉਹ ਐਸੀ ਹਸਤੀ ਹੈ ਜਿਸ ਦਾ ਕੋਈ ਆਦਿ ਨਹੀਂ, ਕੋਈ ਮੁੱਢ ਨਹੀਂ, ਆਪਣੇ ਆਪ ਤੋਂ ਹੈ। ਥਾਪਿਓ ਸਭੈ ਜੇ ਥਾਪ। ਸਾਰੇ ਜਗਤ ਨੂੰ ਆਪ ਉਸਨੇ ਬਣਾਇਆ, ਆਪ ਸਥਾਪਨ ਕੀਤਾ ਹੈ। ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਭਾਵ, ਉਹ ਪਰਮਾਤਮਾ ਪਰਮ ਰੂਪ ਹੈ, ਸਰਬੋਤਮ ਰੂਪ ਵਾਲਾ ਹੈ, ਉਸ ਵਰਗਾ ਹੋਰ ਕੋਈ ਨਹੀਂ, ਪਵਿੱਤਰ ਹੈ। ਉਹ ਐਸੀ ਹਸਤੀ ਹੈ ਜੋ ਪੁਨੀਤ ਹੈ, ਉਹ ਪੂਰਨ ਪੁਰਖ ਹੈ, ਸਰਵ ਵਿਆਪਕ ਹੈ, ਉਸਦਾ ਪਾਰਾਵਾਰ ਨਹੀਂ, ਬੇਅੰਤ ਹੈ। ਸਰਵ ਵਿਸ਼ਵ ਰਚਿਓ ਸੋਅੰਭੋ ਗੜਨ ਪੰਜਨ ਹਾਰ, ਸਾਰੀ ਸ੍ਰਿਸ਼ਟੀ ਨੂੰ ਉਸਨੇ ਰਚਿਆ, ਸਿਰਜਿਆ ਹੈ, ਅਤੇ ਆਪ ਸੋਅੰਭਵ ਸੁਤੇ ਪ੍ਰਕਾਸ਼ ਹੈ। ਹਰ ਚੀਜ਼ ਨੂੰ ਘੜਨ ਵਾਲਾ ਵੀ ਹੈ, ਭੰਨਣ ਤੋੜਨ ਵਾਲਾ ਵੀ ਹੈ, ਇਹ ਸਮਰੱਥਾ ਹੈ। ਕਾਲਹੀਨ ਕਲਾ ਸੰਯੁਗਤ, ਉਹ ਸਰਬ ਕਲਾ ਸਮਰੱਥ ਹੈ, ਹਰ ਕਲਾ ਦੇ ਸਹਿਤ ਹੈ, ਅਤੇ ਕਾਲਹੀਨ ਹੈ, ਕਾਲ ਚੱਕਰ ਤੋਂ ਮੁਕਤ ਹੈ। ਉਹ ਅਕਾਲ ਪੁਰਖ ਦੇਸ਼ ਤੋਂ ਰਹਿਤ ਹੈ, ਕੋਈ ਖਾਸ ਦੇਸ਼ ਕਹਿ ਨਹੀਂ ਸਕਦੇ, ਦੇਸ਼ ਸੀਮਾ ਦੀ ਹੱਦ ਵਿੱਚ ਉਹ ਨਹੀਂ। ਧਰਮ ਧਾਮ ਸੋ ਪਰਮ ਰਹਿਤ ਅਭੂਤ ਅਲਖ ਅਭੇਸ, ਉਹ ਪਰਮਾਤਮਾ ਧਰਮ ਦਾ ਘਰ ਹੈ, ਧਰਮ ਦਾ ਧਾਮ ਹੈ, ਪਰਮ ਤੋਂ ਰਹਿਤ ਹੈ, ਉੱਥੇ ਧਰਮ 'ਤੇ ਹੈ, ਪਰਮ ਨਹੀਂ। ਅਭੂਤ ਤੱਤਾਂ ਤੋਂ ਬਣਿਆ ਨਹੀਂ, ਪੰਜ ਭੂਤ ਕੀ ਬਣਤਰ ਉਸਦੀ ਨਹੀਂ। ਅਲਖ ਅਭੇਸ ਅਦ੍ਰਿਸ਼ਟ ਹੈ, ਭੇਸ ਵੇਸ ਤੋਂ ਨਿਆਰਾ ਹੈ। ਅੰਗ ਰਾਗ ਨਾ ਰੰਗ ਜਾਂ ਕਹਿ ਜਾਤ ਪਾਤ ਨਾ ਰਾਮ, ਉਹ ਪਰਮਾਤਮਾ ਕੋਈ ਵਿਸ਼ੇਸ਼ ਉਸਦੇ ਅੰਗ ਨਹੀਂ, ਜਿਵੇਂ ਸਾਡੇ ਅੰਗ ਹਨ, ਉਹਨਾਂ ਦਾ ਕੋਈ ਅੰਗ ਨਹੀਂ। ਰਾਗ, ਉਸ ਪਰਮਾਤਮਾ ਨੂੰ ਕੋਈ ਸਰੀਰਕ ਮੋਹ ਨਹੀਂ, ਅੰਗ ਨਾ ਤਾਂ ਸਰੀਰਕ ਅੰਗ ਨੇ, ਨਾ ਸਰੀਰਕ ਮੋਹ ਹੈ। ਜਾਤ ਪਾਤ ਨਾ ਨਾਮ, ਨਾ ਕੋਈ ਉਸਦੀ ਜਾਤ ਪਾਤ ਹੈ, ਨਾ ਕੋਈ ਵਿਸ਼ੇਸ਼ ਨਾਮ ਹੈ। ਗਰਭ ਗੰਜਨ ਦੁਸ਼ਟ ਭੰਜਨ ਮੁਕਦਾਇ ਕਾਮ, ਉਹ ਸਾਰਿਆਂ ਦਾ ਹੰਕਾਰ ਤੋੜਨ ਵਾਲਾ ਹੈ, ਦੁਸ਼ਟਾਂ ਦਾ ਵਿਨਾਸ਼ ਕਰਨ ਵਾਲਾ ਹੈ, ਉਹ ਮੁਕਤ ਦੇਣ ਵਾਲਾ ਹੈ, ਔਰ ਕਾਮਨਾ ਪੂਰੀ ਕਰਨ ਵਾਲਾ ਹੈ। ਔਰ ਮਾਇਕ ਕਾਮਨਾ, ਜਿਹੜੀਆਂ ਦੁਨਿਆਵੀ ਕਾਮਨਾ ਨੇ, ਇਹਨਾਂ ਦਾ ਵਿਨਾਸ਼ ਕਰਨ ਵਾਲਾ, ਇਹਨਾਂ ਤੋਂ ਖੁਲਾਸੀ ਦਿਵਾਉਣ ਵਾਲਾ ਹੈ। ਹਾਂ, ਉਹ ਬਖਸ਼ਿਸ਼ ਕਰਦਾ ਹੈ, ਕਿਰਪਾ ਕਰਦਾ ਹੈ, ਦੁਸ਼ਟਾਂ ਦਾ ਵਿਨਾਸ਼ ਕਰਦਾ ਹੈ, ਮੁਕਤੀ ਦਿੰਦਾ ਹੈ। ਹਾਂ, ਇੱਕ ਕਾਮਨਾ ਉੱਥੇ ਜਾ ਕੇ ਬਚਦੀ ਹੈ, ਉਹ ਕਾਮਨਾ ਪੂਰੀ ਕਰਨ ਵਾਲਾ ਹੈ। ਉਹ ਕਾਮਨਾ ਕਿਹੜੀ ਹੈ? ਮੰਗੋ ਦਾਨ ਠਾਕੁਰ ਨਾਮ, ਅਵਰ ਕਸ਼ੂ ਮੇਰੇ ਸੰਗ ਨਾ ਚਾਲੈ, ਮਿਲੇ ਕਿਰਪਾ ਗੁਣ ਗਾਮ। ਹੇ ਦਾਤਾ, ਇਹ ਕਿਰਪਾ ਕਰ, ਇਹ ਮਿਹਰ ਕਰ, ਇਹ ਜਦੋਂ ਕੋ ਉਸਦੇ ਦਰ ਤੋਂ ਮੰਗਦਾ, ਉਹ ਕਿਰਪਾ ਕਰਦਾ, ਮੁਕਤੀ ਦੇਣ ਵਾਲਾ ਹੈ। ਉਹ ਕਾਮਨਾ ਸੰਸਾਰ ਦੀਆਂ, ਇਹਨਾਂ ਦਾ ਵਿਨਾਸ਼ ਕਰਕੇ, ਅਸਲ ਕਾਮ ਜੋ ਕਾਮਨਾ ਹੈ, ਜੋ ਲੈ ਕੇ ਸੰਸਾਰ ਵਿੱਚ ਮਨੁੱਖ ਆਇਆ, ਇਸ ਨੂੰ ਪੂਰਨ ਕਰਨ ਵਾਲਾ ਹੈ, ਉਹ ਹੈ ਮੁਕਤੀ ਦੀ ਕਾਮਨਾ, ਉਹ ਹੈ ਨਾਮ ਦੀ ਕਾਮਨਾ। ਆਪ ਰੂਪ ਅਮੀਕ ਅਨੁਸਤਿਤ ਏਕ ਪੁਰਖ ਅਵਧੂਤ, ਉਹ ਪਰਮਾਤਮਾ ਦਾ ਰੂਪ ਆਪਣੇ ਆਪ ਤੋਂ ਸੁਤੇ ਪ੍ਰਕਾਸ਼ ਹੈ। ਅਮੀਕ, ਅਮੀਕ ਦਾ ਅਰਥ ਹੁੰਦਾ ਹੈ ਡੂੰਘਾ, ਗਹਿਰਾ। ਅਨੁਸਤਿਤ, ਕੋਈ ਵੀ ਉਸਤਤ ਪੂਰਾ ਉਸਨੂੰ ਨਹੀਂ ਕਹਿ ਸਕਦੀ, ਉਹ ਇੱਕ ਹੀ, ਇੱਕ ਇਕੱਲਾ ਅਦੁੱਤੀ ਹੈ, ਸਰਵ ਵਿਆਪਕ ਹੈ। ਔਰ ਅਵਧੂਤ ਹੈ, ਭਾਵ ਵਰਕਤ ਹੈ, ਉਹ ਨਿਰਲੇਪ ਹੈ, ਕੋਈ ਪਕੜ ਨਹੀਂ, ਕੋਈ ਮੋਹ ਨਹੀਂ, ਕੋਈ ਲਗਾਓ ਨਹੀਂ। ਗਰਭ ਗੰਜਨ ਸਰਵ ਭੰਜਨ ਆਦਿ ਰੂਪ ਅਸੂਤ, ਹੰਕਾਰੀਆਂ ਦਾ ਹੰਕਾਰ ਤੋੜਨ ਵਾਲਾ ਹੈ, ਸਾਰਿਆਂ ਨਾਲ ਨਾਸ਼ ਕਰਨ ਵਾਲਾ ਹੈ, ਉਹ ਸਾਰਿਆਂ ਦਾ ਮੁੱਢ ਰੂਪ ਹੈ। ਅਸੂਤ ਭਾਵ ਇਹ ਹੈ, ਅਜਨਮਾ ਹੈ, ਸੂਤ ਦਾ ਅਰਥ ਹੁੰਦਾ ਜਨਮ, ਅਸੂਤ ਜੋ ਜਨਮਦਾ ਨਹੀਂ। ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ, ਇਹ ਪੰਜਾਂ ਤੋਤਾਂ ਤੋਂ ਜੋ ਸਾਡਾ ਸਰੀਰ ਬਣਿਆ, ਇਸ ਤਰ੍ਹਾਂ ਉਸਦੇ ਅੰਗ ਨਹੀਂ, ਅਭੰਗ ਹੈ, ਉਸ ਵਿੱਚ ਕਦੀ ਕੋਈ ਤੋਟਾ ਨਹੀਂ, ਨਾਸ ਰਹਿਤ ਹੈ। ਅਨਾਤਮ, ਉਹ ਜੀਵਾਤਮਾ ਵੀ ਨਹੀਂ, ਜਿਵੇਂ ਅਸੀਂ ਵੀ ਜੀਵਾਤਮਾ ਹਾਂ, ਉਹ ਜੀਵਾਤਮਾ ਨਹੀਂ, ਅਨਾਤਮ ਹੈ। ਅਨਾਤਮ ਉਸ ਨੂੰ ਕਿਹਾ ਕਿ ਜਿਵੇਂ ਅਸੀਂ ਅੰਸ਼ ਹਾਂ, ਅਸੀਂ ਜੀਵ ਹਾਂ, ਜੀਵਾਤਮਾ ਹਾਂ, ਉਹ ਜੀਵ ਆਤਮਾ ਨਹੀਂ, ਉਹ ਅਨਾਤਮ ਹੈ। ਏਕ ਪੁਰਖ ਅਭਾਵ, ਉਸਦੇ ਵਿੱਚ ਐਸਾ ਜੀਵ ਨਹੀਂ ਜਿਹਨੂੰ ਜਮ ਲੈ ਕੇ ਅੱਗੇ ਲਾ ਕੇ ਲੈ ਜਾਣ, ਉਹ ਅਨਾਤਮ ਹੈ। ਏਕ ਪੁਰਖ ਅਭਾਵ, ਉਹ ਅਦੁੱਤੀ ਹੈ, ਇੱਕ ਹੈ, ਸਰਵ ਵਿਆਪਕ ਹੈ, ਬੇਅੰਤ ਹੈ। ਸਰਬ ਲਾਇਕ, ਸਰਬ ਖਾਇਕ, ਸਰਬ ਕੋ ਪ੍ਰਤਪਾਰ, ਸਾਰਿਆਂ ਨੂੰ ਧੰਦਿਆਂ ਵਿੱਚ ਲਾਉਣ ਵਾਲਾ ਹੈ, ਹਰ ਇੱਕ ਦੇ ਯੋਗ ਹੈ, ਹਰ ਇੱਕ ਦੀ ਉਸ ਨਾਲ ਬਣਦੀ ਹੈ। ਸਰਬ ਲਾਇਕ, ਸਰਬ ਖਾਇਕ, ਸਾਰਿਆਂ ਨੂੰ ਮਾਰਨ ਵਾਲਾ, ਸਰਬ ਕੋ ਪ੍ਰਤਪਾਲ ਅਤੇ ਸਾਰਿਆਂ ਦਾ ਪਾਲਣਹਾਰ ਹੈ। ਸਰਬ ਗਣਤਾ, ਸਰਬ ਹੰਤਾ, ਸਰਬ ਤੇ ਅਨਭੇਕ। ਗਣਤਾ ਦਾ ਅਰਥ ਹੁੰਦਾ ਸਾਰਿਆਂ ਤੱਕ ਜਿਸ ਦੀ ਪਹੁੰਚ ਹੈ, ਹੰਤਾ ਨਾਸ ਕਰਨ ਵਾਲਾ ਹੈ। ਸਰਬਗੰਤਾ, ਸਰਬਹੰਤਾ, ਸਰਬ ਤੇ ਅਨਭੇਖ, ਸਾਰਿਆਂ ਦਾ ਮਾਰਨ ਵਾਲਾ ਹੈ ਔਰ ਸਾਰਿਆਂ ਤੋਂ ਅਨਭੇਖ ਨਿਰਾਲਾ ਹੈ, ਭਾਵ ਸਾਰੇ ਭੇਖਾਂ ਤੋਂ ਨਿਰਾਲਾ ਹੈ, ਕਿਸੇ ਭੇਖ ਵਿੱਚ ਨਹੀਂ। ਸਰਬ ਸ਼ਾਸਤਰ ਨਾ ਜਾਣਹੀ ਜੇ ਰੂਪ ਰੰਗ ਅਰੇਖ। ਸਾਰੇ ਸ਼ਾਸਤਰ ਛੇ ਸ਼ਾਸਤਰ ਨੇ, ਪਰ ਹਰ ਧਰਮ ਦਾ ਆਪਣਾ ਆਪਣਾ ਸ਼ਾਸਤਰ ਹੈ। ਸਾਰੇ ਸ਼ਾਸਤਰ ਮਿਲ ਕੇ ਉਸਨੂੰ ਨਹੀਂ ਜਾਣ ਸਕਦੇ, ਨਹੀਂ ਜਾਣਦੇ। ਸਰਬ ਸ਼ਾਸਤਰ ਨਾ ਜਾਣਹੀ ਜੇ ਰੂਪ ਰੰਗ ਰੇਖ, ਉਸਦਾ ਰੂਪ ਰੰਗ ਕੀ ਹੈ, ਉਸਦਾ ਚਿਹਨ ਚੱਕਰ ਕੀ ਹੈ, ਸ਼ਾਸਤਰਾਂ ਨੂੰ ਵੀ ਪਤਾ ਨਹੀਂ। ਪਰਮ ਵੇਦ ਪੁਰਾਣ ਜਾਂ ਕਹਿ ਨੇਤ ਭਾਖਤ ਨਿਤ। ਪਰਮ ਉਹ ਪਰਮਾਤਮਾ ਸਿਰਮੌਰ ਹੈ, ਸਭ ਤੋਂ ਵੱਡਾ। ਪਰਮ ਵੇਦ ਪੁਰਾਣ ਜਾਂ ਕਹਿ ਨੇਤ ਭਾਖਤ ਨਿਤ, ਉਸ ਨੂੰ ਵੇਦ ਪੁਰਾਣ ਵੀ ਕਹਿੰਦੇ ਨੇ, ਸਭ ਤੋਂ ਵੱਡਾ, ਔਰ ਨਿਤ ਕਹਿੰਦੇ ਹਨ। ਕੋਟ ਸਿਮਰਤ ਪੁਰਾਣ ਸ਼ਾਸਤਰ ਨਾ ਵਹੀ ਬਹੁਚਿਤ। ਉਹ ਪਰਮਾਤਮਾ ਜੋ ਕਰੋੜਾਂ ਸਿਮਰਤੀਆਂ ਪੁਰਾਣ ਸ਼ਾਸਤਰ, ਭਾਵ ਬੇਅੰਤ ਸਿਮਰਤੀਆਂ ਹੋ ਜਾਣ, ਇਹ ਤਾਂ ਗਿਣਤੀ ਦੀਆਂ ਨੇ, ਥੋੜ੍ਹੀਆਂ ਹਨ, ਪਰ ਅਨੇਕਾਂ ਐਸੇ ਗ੍ਰੰਥ ਹੋਣ, ਸ਼ਾਸਤਰ ਹੋਣ, ਤਾਂ ਵੀ ਉਹ ਕਲਪਨਾ ਵਿੱਚ ਨਹੀਂ ਆ ਸਕਦਾ। ਅਸੀਂ ਚਾਹੀਏ ਕਲਪਨਾ ਵਿੱਚ ਉਹ ਪੂਰਾ ਆ ਜਾਏ, ਨਹੀਂ ਆ ਸਕਦਾ। ਅਸੀਂ ਇਸ ਬੁੱਧ ਵਿੱਚ ਉਸਨੂੰ ਕਿਵੇਂ ਕੈਦ ਕਰਾਂਗੇ? ਬੁੱਧ ਦਾ ਤਾਂ ਬਹੁਤ ਛੋਟਾ ਦੇਸ਼ ਹੈ, ਇਹ ਤਾਂ ਮਾਇਆ ਦਾ ਦੇਸ਼ ਹੈ। ਇੱਥੇ ਉਹ ਪਰਮਾਤਮਾ ਪੂਰਾ ਕਿਵੇਂ ਆ ਜਾਏ? ਨਹੀਂ, ਉਹ ਬੇਅੰਤ ਹੈ, ਉਹ ਬੇਅੰਤ ਹੈ। ਮਦਫਾਰ ਛੰਦ ਤੋ ਪ੍ਰਸਾਦ, ਗੁਣ ਗਨ ਉਦਾਰ। ਗੁਣਾਂ ਦਾ ਪੁੰਜ ਹੈ, ਗਣ ਦਾ ਅਰਥ ਹੁੰਦਾ ਸਮੂਹ, ਗੁਣਾਂ ਦਾ ਸਮੂਹ ਹੈ, ਗੁਣਾਂ ਦਾ ਪੁੰਜ ਹੈ। ਉਦਾਰ ਬੜਾ ਸਖੀ ਸੁਭਾਅ ਵਾਲਾ ਹੈ, ਉਹ ਦਾਨੀ ਹੈ, ਉਦਾਰ ਚਿੱਤ ਹੈ। ਮਹਿਮਾ ਅਪਾਰ, ਉਸ ਪਰਮਾਤਮਾ ਦੀ ਮਹਿਮਾ ਦਾ ਪਾਰਾਵਾਰ ਨਹੀਂ। ਬੰਦੇ ਦੀ ਮਹਿਮਾ ਕਿੰਨੀ ਕੁ ਕਰਾਂਗੇ, ਆਖਰ ਮੁੱਕ ਜਾਏਗੀ, ਪਰ ਉਸਦੀ ਮਹਿਮਾ ਦਾ ਕੋਈ ਪਾਰਾਵਾਰ ਨਹੀਂ। ਆਸਨ ਅਭੰਗ, ਦੁਨੀਆਂ ਦੇ ਆਸਨ, ਰਾਜਿਆਂ ਦੇ ਆਸਨ ਆਖਰ ਹਿੱਲ ਜਾਂਦੇ ਹਨ। ਕਿਸੇ ਵੇਲੇ ਬਹੁਤ ਸਾਰਾ ਪੈਸਾ ਲਗਾ ਕੇ ਵਿਦਵਾਨ ਸੱਜਣ ਕਹਿੰਦੇ ਹਨ, ਕੋਈ 7.5 ਕਰੋੜ ਰੁਪਈਆ ਲਗਾ ਕੇ ਤਖਤੇ ਤਾਊਸ ਬਣੇ, ਇਹ ਮੁਗਲ ਬਾਦਸ਼ਾਹ ਨੇ ਬਣਾਇਆ, ਸ਼ਾਹਜਹਾਨ ਨੇ ਤਖਤੇ ਤਾਊਸ ਬਣਾਇਆ, ਨਾਦਰ ਸ਼ਾਹ ਲੁੱਟ ਕੇ ਲੈ ਗਿਆ। ਬੜੇ ਹੀਰੇ ਉਸ ਵਿੱਚ ਲਗਾਏ ਸਨ। ਸਾਹਿਬ ਜੀ ਕਹਿੰਦੇ ਨੇ ਆਸਨ ਲਗਾ ਕੇ ਇੱਥੇ ਬੈਠਦੇ ਨੇ ਸੰਸਾਰ ਵਿੱਚ ਅਨੇਕਾਂ ਬੰਦੇ। ਜੋਗੀ ਤਾਂ ਆਸਨ ਕਰ ਬਹੇ ਮੁੱਲਾਂ ਬਹੇ ਮੁਕਾਮ, ਪੰਡਿਤ ਵਿਖਾਣੇ ਪੋਥੀਆਂ ਸਿੱਧ ਬਹੇ ਦੇਵ ਸਥਾਨ। ਲੇਕਿਨ ਕਿਸੇ ਦਾ ਆਸਨ ਕਾਇਮ ਹੈ, ਕੀ ਰਾਜਾ ਅਤੇ ਕੀ ਫਕੀਰ, ਇੱਥੇ ਆਸਨ ਹਿੱਲਦੇ ਨੇ। ਮੁਕਾਮ ਕਰ ਘਰ ਬੈਸਣਾ ਨਿਤ ਚੱਲਣੇ ਕੀ ਤੋਖ, ਮੁਕਾਮ ਤਾਂ ਪਰ ਜਾਣੀਏ ਜਾਂ ਰਹੇ ਨਿਸ਼ਚੈ ਲੋਕ। ਆਸਨ ਇੱਕ ਹੀ ਕਾਇਮ ਹੈ, ਬਾਕੀ ਹਿੱਲਦੇ ਨੇ। ਮੇਰੇ ਠਾਕਰ ਪੂਰੇ ਤਖਤ ਅਡੋਲ, ਵੱਡੀ ਹੋਂ ਵੱਡਾ ਅਪਾਰ ਤੇਰਾ ਮਰਤਬਾ। ਹੇ ਅਕਾਲ ਪੁਰਖ, ਤੇਰਾ ਆਸਨ ਸਦਾ ਵਾਸਤੇ ਕਾਇਮ ਹੈ, ਗੁਣ ਗਣ ਉਧਾਰ, ਮਹਿਮਾ ਅਪਾਰ, ਆਸਨ ਅਭੰਗ। ਤੇਰਾ ਆਸਨ ਜਿਹੜਾ ਹੈ ਅਡੋਲ ਹੈ, ਉਪਮਾ ਅਨੰਗ, ਤੇਰੀ ਉਪਮਾ ਜਿਹੜੀ ਹੈ ਹੇ ਅਕਾਲ ਪੁਰਖ, ਉਹ ਬੇਮਿਸਾਲ ਹੈ। ਇਹੋ ਜਿਹੀ ਉਪਮਾ ਹੋਰ ਕਿਸੇ ਦੀ ਨਹੀਂ। ਅਨੁਭਵ ਪ੍ਰਕਾਸ਼, ਤੂੰ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ, ਕਿਸੇ ਤੋਂ ਨਹੀਂ, ਕਿਸੇ ਸਹਾਰੇ ਦੀ ਜ਼ਰੂਰਤ ਨਹੀਂ। ਨਿਸ ਦਿਨ ਅਨਾਸ, ਹਰ ਰੋਜ਼ ਸਦੀਵ ਕਾਲ ਹੈ ਅਤੇ ਨਾਸ ਰਹਿਤੇ ਹੈ। ਆ ਜਾਣ ਬਾਹੋ, ਆ ਜਾਣ ਪ੍ਰਕਿਰਤੀ, ਬਾਹ ਚਲਾਉਣ ਵਾਲਾ, ਤੂੰ ਸਾਰੀ ਪ੍ਰਕਿਰਤੀ ਨੂੰ ਚਲਾਉਣ ਵਾਲਾ ਹੈ। ਹੇ ਅਕਾਲ ਪੁਰਖ, ਤੇਰੀ ਨਜ਼ਰ ਨਾਲ, ਤੇਰੇ ਹੁਕਮ ਨਾਲ ਮਿੱਟੀ ਦਾ ਪੁਤਲਾ ਬਣਿਆ, ਇਸ ਵਿੱਚ ਜਾਨ ਪੈ ਗਈ। ਮਨੁੱਖ ਹੈ ਕਿ ਇਹ ਮਿੱਟੀ ਦਾ ਪੁਤਲਾ ਹੀ ਤਾਂ ਹੈ। ਉਸਨੇ ਕਿਰਪਾ ਦ੍ਰਿਸ਼ਟੀ ਕੀਤੀ, ਇਸ ਨੂੰ ਅੱਖਾਂ ਲੱਗ ਗਈਆਂ, ਕੰਨ ਲੱਗ ਗਏ, ਮੂੰਹ ਆ ਗਿਆ, ਨਾਸਕਾ ਆ ਗਈ। ਇਹ ਕਾਲਮ ਬੜਾ ਸੁੰਦਰ ਕਹਿੰਦੇ ਨੇ, ਉਹ ਕਹਿੰਦੇ ਨੇ, ਮੇਰੇ ਸੀਨੇ ਮੈਂ ਦਮ ਰੱਖਾ, ਮੇਰੇ ਮੂੰਹ ਮੈਂ ਜ਼ੁਬਾਨ ਰੱਖ ਦੀ। ਮੇਰੇ ਸੀਨੇ ਮੈਂ ਦਮ ਰੱਖਾ, ਮੇਰੇ ਮੂੰਹ ਮੈਂ ਜ਼ੁਬਾਨ ਰੱਖ ਦੀ, ਜਹਾਂ ਕੀ ਚੀਜ਼ ਰੱਖਣੇ ਕੀ ਥੀ ਕੁਦਰਤ ਨੇ ਵਹਾਂ ਰੱਖ ਦੀ। ਜਿੱਥੇ ਪੈਰ ਰੱਖਣੇ ਸਨ ਪੈਰ ਰੱਖੇ। ਅੱਜ ਅੰਦਾਜ਼ਾ ਲਾਓ, ਹੱਥਾਂ ਦੇ ਥਾਂ ਪੈਰ ਹੁੰਦੇ ਬੰਦਾ ਕੈਸਾ ਲੱਗਦਾ, ਮੱਥੇ 'ਤੇ ਅੱਖਾਂ ਹੁੰਦੀਆਂ ਬੰਦਾ ਕੈਸਾ ਲੱਗਦਾ, ਪੇਟ 'ਚ ਮੂੰਹ ਹੁੰਦਾ ਬੰਦਾ ਕੈਸਾ ਲੱਗਦਾ। ਜ਼ਰਾ ਕਿਸੇ ਦਾ ਅੰਗ ਵਿਗੜਿਆ ਹੋਵੇ, ਟੇਢਾ ਹੋਵੇ, ਉਹ ਬੰਦਾ ਕਿੰਨਾ ਕਰੂਪ ਰੱਖਦਾ ਹੈ। ਉਹ ਮਾਲਕ ਪ੍ਰਕਿਰਤੀ ਨੂੰ ਚਲਾਉਣ ਵਾਲਾ ਹੈ, ਉਹ ਆਪ ਚਲਾ ਰਿਹਾ ਹੈ। ਉਹ ਅਕਾਲ ਪੁਰਖ, ਉਸ ਮਾਲਕ ਨੂੰ ਪਤਾ ਹੈ ਕਿਵੇਂ ਚਲਾਉਣਾ ਹੈ, ਕੀ ਕਰਨਾ। ਅਜਾਨ ਬਾਹ ਸ਼ਾਹਾਨ ਸ਼ਾਹ, ਤੂੰ ਪਾਤਸ਼ਾਹ ਦਾ ਪਾਤਸ਼ਾਹ ਹੈ, ਰਾਜਾਨ ਰਾਜ, ਤੂੰ ਰਾਜਿਆਂ ਦਾ ਰਾਜਾ ਹੈ। ਪਾਨਾਨ ਪਾਨ, ਤੂੰ ਸੂਰਜਾਂ ਦਾ ਸੂਰਜ ਹੈ। ਦੇਵਾਨ ਦੇਵ, ਤੂੰ ਦੇਵਤਿਆਂ ਦਾ ਵੀ ਸ਼੍ਰੋਮਣੀ ਦੇਵਤਾ ਹੈ। ਉਪਮਾ ਮਹਾਨ, ਤੇਰੀ ਮਹਾਨ ਮਹਿਮਾ ਹੈ। ਇੰਦਰਾਨ ਇੰਦਰ, ਤੂੰ ਇੰਦਰਿਆਂ ਦਾ, ਇੰਦਰਾਂ ਦਾ ਵੀ ਆਦ ਇੰਦਰ ਹੈ। ਸਭ ਤੋਂ ਵੱਡਾ ਇੰਦਰ ਰਾਜਾ ਕਿਹਾ, ਸਵਰਗਾਂ ਦਾ ਰਾਜਾ ਤੂੰ ਇੰਦਰਾਂ ਦਾ ਵੀ ਇੰਦਰ। ਬਾਲਾਨ ਬਾਲ, ਬਾਲਾ ਹੁੰਦਾ ਉੱਚਾ, ਤੂੰ ਉੱਚਿਆਂ ਤੋਂ ਉੱਚਾ ਹੈ। ਰੰਕਾਨ ਰੰਗ, ਅਤੇ ਫਿਰ ਉੱਚਿਆਂ ਵਿੱਚ ਹੀ ਨਹੀਂ ਕਿ ਰਾਜਿਆਂ ਵਿੱਚ ਹੈ, ਕੰਗਾਲਾਂ 'ਚ ਕੌਣ ਹੈ। ਕਾ ਤੂੰ ਹੋ ਭਿਖਾਰੀ ਹੋ ਕੇ ਮੰਗਤ ਫਿਰਤ ਵੇਖ, ਕਾਹੂੰ ਮਹਾਰਾਜ ਹੋ ਕੇ ਮੰਗਿਓ ਤਨ ਦੇਤ। ਤੂੰ ਕੰਗਾਲਾਂ ਦਾ ਕੰਗਾਲ ਹੈ, ਭਿਖਾਰੀਆਂ ਵਿੱਚ ਵੀ ਆਪ ਹੈ, ਰਾਜਿਆਂ ਵਿੱਚ ਵੀ ਆਪ ਹੈ। ਕਾਲਾਨ ਕਾਲ, ਤੂੰ ਕਾਲਾਂ ਦਾ ਮਹਾਂਕਾਲ ਹੈ। ਕਾਲਾਨ ਕਾਲ, ਅੰਨ ਭੂਤ ਅੰਗ ਆਬਾ ਅਵੰਗ। ਹੇ ਦਾਤਾ, ਇਹ ਪੰਜ ਭੂਤਕ ਜੋ ਬਣਤਰ ਹੈ, ਇਸ ਵਿੱਚ ਤੂੰ ਨਹੀਂ ਆਉਂਦਾ। ਤੇਰਾ ਸਰੂਪ, ਤੇਰਾ ਵਜੂਦ, ਅੰਨ ਭੂਤ ਅੰਗ, ਇਹ ਤੱਤਾਂ ਤੋਂ ਤੂੰ ਨਹੀਂ। ਆਬਾ ਅਵੰਗ, ਤੇਰੀ ਸ਼ੋਭਾ, ਤੇਰੀ ਆਬਾ, ਤੇਰੀ ਕ੍ਰਾਂਤੀ ਅਖੰਡ ਹੈ, ਸਦਾ ਵਾਸਤੇ ਹੈ। ਗਤ ਮਿਤ ਅਪਾਰ, ਗੁਣ ਗਣ ਉਦਾਰ। ਤੇਰੀ ਗਤ ਮਿਤ, ਤੇਰੀ ਲੀਲਾ, ਇਸ ਦਾ ਕੋਈ ਅੰਤ ਨਹੀਂ, ਸਮਝ ਵਿੱਚ ਨਹੀਂ ਆਉਂਦੀ, ਸਾਡੀ ਸੂਝ ਬੂਝ ਤੋਂ ਪਰਾਂ ਹੈ। ਗੁਣ ਗਣ ਉਦਾਰ, ਤੂੰ ਗੁਣਾਂ ਦਾ ਪੁੰਜ ਹੈ, ਗੁਣਾਂ ਦਾ ਸਮੂਹ ਹੈ, ਬੜਾ ਦਾਨੀ ਸੁਭਾਵ ਹੈ, ਉਦਾਰ ਚਿੱਤ ਹੈ। ਹੇ ਅਕਾਲ ਪੁਰਖ, ਤੂੰ ਸਾਰਿਆਂ 'ਚ ਆਪ ਹੈ। ਕਿੰਨੇ ਸੁੰਦਰ ਬਚਨ ਕਹੇ ਨੇ, ਤੂੰ ਰਾਜਿਆਂ ਵਿੱਚ ਹੀ ਨਹੀਂ, ਤੂੰ ਕੰਗਾਲਾਂ ਵਿੱਚ ਵੀ ਹੈ। ਇੱਕ ਮਹਾਂਪੁਰਖ ਹੋਏ ਨੇ, ਉਹਨਾਂ ਨੇ ਬੜਾ ਸੁੰਦਰ ਗ੍ਰੰਥ ਲਿਖਿਆ ਦੋਹਰਿਆਂ ਦਾ, ਇਹਦਾ ਨਾਂ ਸੀ ਰਹੀਮ ਖਾਂ ਖਾਨ ਖਾਨਾ। ਇਸ ਨੇ ਇੱਕ ਦੋਹਰਾ ਬੜਾ ਸੁੰਦਰ ਲਿਖਿਆ। ਜਦੋਂ ਇਸ ਨੂੰ ਧਨ ਮਿਲਦਾ ਸੀ ਤਾਂ ਲੋੜਵੰਦਾਂ ਨੂੰ ਵੰਡਣ ਵਾਸਤੇ ਬੈਠ ਜਾਂਦਾ ਸੀ। ਦੇਣਾ, ਅੱਖਾਂ ਬੰਦ ਕਰ ਲੈਣੀਆਂ, ਸਿਰ ਚੁਕਾ ਦੇਣਾ। ਕਿਸੇ ਪੁੱਛਿਆ, ਰਹੀਮ ਦੇਣ ਲੱਗਿਆ ਕਿਉਂ ਕਰਦਾ ਹੈ? ਕਹਿਣ ਲੱਗਾ, ਮੇਰੇ ਮਰ ਦਰ 'ਤੇ ਉਹ ਮਾਲਕ ਆਪ ਆਇਆ, ਅਕਾਲ ਪੁਰਖ ਆਇਆ, ਖੁਦਾ ਆਇਆ, ਕੰਗਾਲ ਦਾ ਰੂਪ ਧਾਰਨ ਕਰਕੇ, ਭਿਖਾਰੀ ਦਾ ਰੂਪ ਧਾਰਨ ਕਰਕੇ। ਮੈਂ ਅੱਖਾਂ ਤਾਂ ਬੰਦ ਕਰ ਲੈਂਦਾ, ਮੈਨੂੰ ਕੋਈ ਦਾਤਾ ਨਾ ਸਮਝ ਲਏ। ਦਾਤਾ ਤਾਂ ਉਹ ਹੈ ਜੋ ਮੈਨੂੰ ਵੀ ਦੇ ਰਹੀ ਹੈ, ਦਾਤਾ ਤਾਂ ਉਹ ਹੈ ਜੋ ਮੇਰੇ ਵਿੱਚ ਵੀ ਹੈ, ਜੋ ਸਾਹਮਣੇ ਵਿੱਚ ਵੀ ਵੱਸਦਾ ਪਿਆ, ਉਹ ਦਿੰਦਾ, ਸਭ ਨੂੰ ਦਿੰਦਾ ਪਿਆ। ਦੇਣ ਹਾਰ ਕੋਈ ਔਰ ਹੈ, ਭੇਜਤ ਹੈ ਦਿਨ ਰਹਿਣ, ਲੋਕ ਪਰਮ ਮੁਝ ਪਰ ਕਰੇ ਤਾਂ ਤੇ ਮੀਚੇ ਨੈਣ। ਉਹ ਅਕਾਲ ਪੁਰਖ ਦੀ ਮਹਿਮਾ ਦਸ਼ਮੇਸ਼ ਪਿਤਾ ਕਰਦੇ ਹਨ। ਮੁਨ ਗਨ ਪ੍ਰਣਾਮ, ਮੁਨੀ ਸਮੂਹ, ਮੁਨੀਆਂ ਦਾ ਇਕੱਠ ਤੈਨੂੰ ਹੀ ਪ੍ਰਣਾਮ ਕਰਦਾ ਹੈ। ਨਿਰਭੈ ਨਿਕਾਮ, ਤੂੰ ਪੈ ਰਹਿਤ ਹੈ, ਕਾਮਨਾ ਰਹਿਤ ਹੈ। ਅਤ ਦੁੱਤ ਪ੍ਰਚੰਡ, ਤੇਰਾ ਤੇਜ ਪ੍ਰਚੰਡ ਹੈ, ਬੜਾ ਪ੍ਰਬਲ ਹੈ ਤੇਰਾ ਪ੍ਰਕਾਸ਼। ਮਿਤ ਗਤ ਅਖੰਡ, ਤੇਰੀ ਗਤ ਮਿਤ, ਇਹ ਤੇਰੀ ਜੋ ਲੀਲਾ, ਤੇਰੀ ਜੋ ਅਵਸਥਾ ਹੈ, ਅਖੰਡ ਇੱਕ ਰਸ ਵਰਤਣ ਵਾਲੀ ਹੈ। ਆਲਿਸ਼ਯ ਕਰਮ, ਹੇ ਅਕਾਲ ਪੁਰਖ, ਤੇਰੀ ਨਿਰਤਕਾਰੀ ਜੋ ਹੈ, ਇਹ ਸਦਾ ਵਾਸਤੇ ਅਖੰਡ ਹੈ, ਔਰ ਇਹ ਤੇਰਾ ਕਰਤੱਵ ਹੈ। ਤੂੰ ਜਗਤ ਨੂੰ ਨਚਾ ਰਿਹਾ ਹੈ, ਸਾਰੇ ਜਗਤ ਨੂੰ ਨਿਰਤ ਕਰਾ ਰਿਹਾ ਹੈ। ਦਿਸ਼ ਧਰਮ ਤੇਰੇ ਵਰਗੇ ਫਰਜ਼ ਸ਼ਨਾਸੀ ਜੋ ਤੂੰ ਧਰਮ ਨਿਭਾ ਰਿਹਾ ਇਸ ਵਰਗਾ ਹੋਰ ਕਿਤੇ ਨਹੀਂ। ਤੇਰਾ ਧਰਮ ਜਿਹੜਾ ਬੇਨਜ਼ੀਰ ਹੈ, ਅਦੁੱਤੀ ਹੈ, ਸਰਬਾ ਪਰਨਾਡੇ ਪਰਨਾਡੇ। ਹੇ ਅਕਾਲ ਪੁਰਖ, ਤੂੰ ਸਾਰੇ ਅਲੰਕਾਰਾਂ ਦਾ ਸਜਾਵਟਾਂ ਦਾ ਸਮੂਹ ਹੈ। ਇਸ ਲਈ ਕਿਹਾ ਤੇਰੇ ਵਰਗੀ ਸ਼ੋਭਾ ਹੋਰ ਕਿਸੇ ਦੀ ਨਹੀਂ, ਤੇਰੇ ਵਰਗਾ ਸੁੰਦਰ ਕੋਈ ਨਹੀਂ। ਤੂੰ ਸਭ ਦਾ ਆਭੂਸ਼ਣ ਹੈ, ਤੇਰਾ ਨਾਮ ਲੈ ਕੇ ਕੋਈ ਸਭ ਤੋਂ ਸੁੰਦਰ ਹੋ ਜਾਂਦਾ। ਕਹਿਣਾ ਪੈਂਦਾ ਅਤ ਸੁੰਦਰ ਮਨ ਮੋਹਣ ਪਿਆਰੇ ਸਭ ਹੂੰ ਮਦ ਨਰਾਰੇ ਸਰਬਾ ਪਰਨਾਡੇ ਅਨਡੰਡ ਬਾਡੇ। ਹੇ ਅਕਾਲ ਪੁਰਖ, ਜਿੱਥੇ ਤੂੰ ਸਾਰੇ ਅਲੰਕਾਰਾਂ ਦੀ ਸਜਾਵਟ ਸਹਿਤ ਹੈ ਉੱਥੇ ਨਿਸ਼ਚੇ ਹਰ ਤਰ੍ਹਾਂ ਤੂੰ ਡੰਨ ਤੋਂ ਸਜ਼ਾ ਤੋਂ ਮੁਕਤ ਹੈ। ਤੈਨੂੰ ਕੋਈ ਡੰਨ ਨਹੀਂ ਦੇ ਸਕਦਾ। ਤੂੰ ਚਾਹੇ ਕਿਸੇ ਨੂੰ ਸਿਰੋ ਭਾਵ ਦੇਵੇਂ, ਤੂੰ ਚਾਹੇ ਕਿਸੇ ਨੂੰ ਸ਼ਾਬਾਸ਼ ਦੇਵੇਂ, ਲੇਕਿਨ ਤੈਨੂੰ ਡੰਨ ਨਹੀਂ ਕੋਈ ਦੇ ਸਕਦਾ। ਤੇਰੇ ਤੋਂ ਉੱਪਰ ਕੋਈ ਨਹੀਂ। ਚਾਸਤਰੀ ਛੰਦ ਤੋਂ ਪ੍ਰਸਾਦ ਗੋਬਿੰਦੇ ਮੁਕੰਦੇ ਗੋਬਿੰਦ। ਗੋਬਿੰਦ ਦੇ ਅੱਖਰੀ ਅਰਥ ਹਨ ਮਨ ਦੀ ਪੀੜਾ ਜਾਣਨ ਵਾਲਾ, ਦਿਲ ਦੀ ਜਾਣਨ ਵਾਲਾ। ਮੁਕੰਦੇ ਮੁਕਤੀ ਦਾ ਦਾਤਾ, ਤੁਸੀਂ ਦਿਲ ਦੀ ਜਾਣਨ ਵਾਲੇ ਹੋ, ਮੁਕਤੀ ਦਾਤੇ ਹੋ, ਉਧਾਰੇ ਅਪਾਰੇ, ਬੜੇ ਖੁੱਲ੍ਹੇ ਜਿਗਰੇ ਵਾਲੇ ਹੋ, ਖੁੱਲ੍ਹੇ ਦਿਲ ਵਾਲੇ ਹੋ, ਬੇਅੰਤ ਹੋ। ਹਰੀਅੰਗ ਕਰੀਅੰਗ, ਹਰੀਅੰਗ ਹਰਨ ਦਾ ਅਰਥ ਹੁੰਦਾ ਨਾਸ਼ ਕਰ ਦੇਣਾ, ਕਰੀਅੰਗ ਬਣਾਉਣ ਵਾਲਾ। ਤੂੰ ਸਭ ਦਾ ਵਿਨਾਸ਼ ਕਰਨ ਵਾਲਾ ਹੈ ਔਰ ਬਣਾਉਣ ਵਾਲਾ ਵੀ ਹੈ। ਨਿਰਨਾਮੇ ਅਕਾਮੇ, ਤੂੰ ਕਿਸੇ ਵਿਸ਼ੇਸ਼ ਨਾਮ ਤੋਂ ਰਹਿਤ ਹੈ ਔਰ ਕਾਮਨਾ ਰਹਿਤ ਹੈ, ਤੈਨੂੰ ਕੋਈ ਕਾਮਨਾ ਨਹੀਂ। ਪੁਚੰਗ ਪ੍ਰਿਆਤ ਛੰਦ ਚੱਤਰ ਚੱਕਰ ਕਰਤਾ, ਚੌਹਾਂ ਚੱਕਾਂ ਦਾ ਤੂੰ ਹੀ ਸਿਰਜਣਹਾਰ ਹੈ, ਕਰਨਹਾਰ ਹੈ। ਸਾਰੇ ਵਿਸ਼ਵ ਵਿੱਚ ਤੂੰ ਹੀ ਕਰਤਾ ਹੈ, ਤੂੰ ਸਭ ਨੂੰ ਸਿਰਜਿਆ ਹੈ। ਚੱਤਰ ਚੱਕਰ ਹਰਤਾ, ਪਰ ਸਾਰੇ ਸੰਸਾਰ ਨੂੰ ਸਾਰੇ ਵਿਸ਼ਵ ਨੂੰ ਵਿਨਾਸ਼ ਕਰਤਾ ਵੀ ਤੂੰ ਹੈ, ਇਹਨਾਂ ਦਾ ਨਾਸ਼ ਕਰਨ ਵਾਲਾ ਬਣਾਉਣ ਵਾਲਾ ਵੀ ਤੂੰ ਹੈ, ਮਿਟਾਉਣ ਵਾਲਾ ਵੀ ਤੂੰ ਹੈ। ਚੱਤਰ ਚੱਕਰ ਦਾਨੇ, ਸਾਰੀ ਸ੍ਰਿਸ਼ਟੀ ਸਾਰਾ ਵਿਸ਼ਵ ਇਹਨਾਂ ਨੂੰ ਤੂੰ ਦਾਨ ਦੇਣ ਵਾਲਾ ਹੈ। ਚੱਤਰ ਚੱਕਰ ਜਾਨੇ, ਇਹ ਸਾਰਿਆਂ ਨੂੰ ਗਿਆਨ ਦੇਣ ਵਾਲਾ ਵੀ ਤੂੰ ਆਪ ਹੈ। ਚੱਤਰ ਚੱਕਰ ਵਰਤੀ, ਸਾਰੇ ਸ੍ਰਿਸ਼ਟੀ ਦੇ ਵਿੱਚ ਵਰਤਣ ਵਾਲਾ ਵੀ ਤੂੰ ਆਪ ਹੈ। ਚੱਤਰ ਚੱਕਰ ਪਰਤੀ, ਪਰਤੀ ਦਾ ਅਰਥ ਹੁੰਦਾ ਭਰਨ ਵਾਲਾ, ਪਾਲਣ ਹਾਰ ਵੀ ਤੂੰ ਆਪ ਹੈ। ਚੱਤਰ ਚੱਕਰ ਪਾਲੇ, ਛਾਵਾਂ ਚੱਕਾਂ ਵਿੱਚ ਹਰ ਥਾਂ 'ਤੇ ਤੂੰ ਹੀ ਪਾਲਣਾ ਕਰਨ ਵਾਲਾ ਹੈ। ਚੱਤਰ ਚੱਕਰ ਕਾਲੇ, ਚੌਵਾਂ ਚੱਕਾਂ ਵਿੱਚ ਹੀ ਤੂੰ ਹੀ ਕਾਲ ਹੈ, ਕੋਈ ਕਾਲ ਵੱਖਰਾ ਨਹੀਂ। ਅਸੀਂ ਵੱਖ ਵੱਖ ਮਿਥਲ ਹੈ। ਕਿਸੇ ਨੇ ਕਹਿ ਦਿੱਤਾ ਉਹਦਾ ਨਾਂ ਇਜ਼ਰਾਈਲ ਹੈ, ਕਿਸੇ ਨੇ ਕਹਿ ਦਿੱਤਾ ਉਸਦਾ ਨਾਂ ਕਾਲ ਹੈ, ਕਿਸੇ ਨੇ ਕਹਿ ਦਿੱਤਾ ਉਸਦਾ ਨਾਂ ਮੌਤ ਹੈ। ਬਹੁਤ ਨਾਂ ਰੱਖ ਲਏ, ਪਰ ਹੇ ਅਕਾਲ ਪੁਰਖ, ਸੱਚ ਇਹ ਹੈ ਕਰਤਾ ਕਰ ਹੈ, ਹਰਤਾ ਹਰ ਹੈ, ਪਰਮਾਤਮਾ ਹੈ, ਤੂੰ ਆਪ ਹੀ ਹੈ। ਆਤਮ ਬਸ ਹੈ ਜਸ ਕੇ ਜਸ ਹੈ, ਪਰਮਾਤਮਾ ਹੈ, ਸਰਬਾਤਮਾ ਹੈ, ਆਤਮ ਬਸ ਹੈ ਜਸ ਕੇ ਜਸ ਹੈ। ਤੂੰ ਸਾਰਿਆਂ ਨੂੰ ਪਾਲਣ ਵਾਲਾ ਹੈ, ਸਭ ਦਾ ਕਾਲ ਵੀ ਆਪ ਹੈ। ਚੱਤਰ ਚੱਕਰ ਪਾਸੇ, ਚੱਤਰ ਚੱਕਰ ਵਾਸੇ, ਹਰ ਪਾਸੇ ਤੂੰ ਹਰ ਪਾਸੇ ਹੈ, ਕੋਈ ਪਾਸਾ ਐਸਾ ਨਹੀਂ ਜਿੱਥੇ ਤੂੰ ਨਾ ਹੋਵੇਂ, ਹਰ ਇੱਕ ਥਾਂ 'ਤੇ ਤੂੰ ਵਸਿਆ ਹੋਇਆ ਹੈ। ਚੱਤਰ ਚੱਕਰ ਮਾਨੇ, ਚੌਵਾਂ ਚੱਕਾਂ ਵਿੱਚ ਤੂੰ ਹੀ ਮਾਣਯੋਗ ਹੈ, ਤੇਰਾ ਹੀ ਸਨਮਾਨ ਹੈ। ਚੱਤਰ ਚੱਕਰ ਦਾਨੇ, ਚੌਵਾਂ ਚੱਕਾਂ ਵਿੱਚ ਤੂੰ ਹੀ ਦਾਤਾ ਹੈ, ਦੇਣ ਹਾਰ ਹੈ। ਸਮਰੱਥ ਰਾਮਦਾਸ ਇੱਕ ਸਾਧੂ ਹੋਏ ਨੇ ਮਹਾਰਾਸ਼ਟਰ ਦੇ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਸ਼ਮੀਰ ਵਿੱਚ ਮਿਲੇ। ਬੜੀ ਚਰਚਾ ਹੋਈ ਧਰਮ ਦੀ, ਅਤੇ ਜਦੋਂ ਉਸਨੇ ਕਿਹਾ ਕਿ ਤੁਸੀਂ ਤਾਂ ਰਾਜਿਆਂ ਵਾਲਾ ਸ਼ਾਹਾਨਾ ਠਾਠ ਬਣਾਇਆ, ਸਤਿਗੁਰੂ ਕਹਿਣ ਲੱਗੇ ਗੁਰੂ ਨਾਨਕ ਦੇਵ ਨੇ ਮਾਇਆ ਦਾ ਮੋਹ ਤਿਆਗਿਆ ਸੀ, ਉਹਨਾਂ ਨੇ ਸੰਸਾਰ ਨਹੀਂ ਤਿਆਗਿਆ। ਮਾਇਆ ਦੀ ਵਰਤੋਂ ਠੀਕ ਆਉਣੀ ਚਾਹੀਦੀ ਹੈ। ਸਿਆਣੇ ਵਿਦਵਾਨ ਕਹਿੰਦੇ ਨੇ ਇਹੀ ਕਾਰਨ ਸੀ ਕਿ ਉਸ ਨੇ ਇਸ ਪ੍ਰਭਾਵ ਥੱਲੇ ਸ਼ਿਵਾ ਜੀ ਨੂੰ ਤਿਆਰ ਕੀਤਾ, ਜਿਸ ਨੇ ਔਰੰਗਜ਼ੇਬ ਦੇ ਨਾਲ ਲੋਹਾ ਲਿਆ। ਔਰ ਸ਼ਿਵਾ ਜੀ ਦਾ ਨਾਮ ਬੜੇ ਸਤਿਕਾਰ ਨਾਲ ਮਹਾਰਾਸ਼ਟਰ ਵਿੱਚ ਲਿਆ ਜਾਂਦਾ ਹੈ। ਇੱਕ ਵਾਰੀ ਐਸਾ ਹੋਇਆ, ਉਹ ਇੱਕ ਕਿਲ੍ਹਾ ਬਣਵਾ ਰਿਹਾ ਸੀ ਅਤੇ ਸਮਰੱਥ ਰਾਮਦਾਸ ਉਸ ਦੇ ਗੁਰੂ ਕੋਲ ਸਨ। ਕਹਿਣ ਲੱਗਾ ਜੀ ਇੱਕ ਕਿਲ੍ਹਾ ਮੈਂ ਇਸ ਲਈ ਬਣਾਇਆ, ਇੱਕ ਤਾਂ ਰੱਖਿਆ ਵੀ ਹੈ, ਦੂਸਰਾ ਲੋਕ ਭੁੱਖੇ ਮਰ ਰਹੇ ਸਨ ਅਤੇ ਮੈਂ ਸੋਚਿਆ ਇਹਨਾਂ ਨੂੰ ਕੰਮ ਮਿਲ ਜਾਏਗਾ, ਮਜ਼ਦੂਰਾਂ ਦੀ ਰੋਟੀ ਦਾ ਮੈਂ ਪ੍ਰਬੰਧ ਕੀਤਾ। ਸਮਰੱਥ ਰਾਮਦਾਸ ਨੇ ਵੇਖਿਆ ਅਤੇ ਕਹਿਣ ਲੱਗੇ ਇਸ ਪੱਥਰ ਨੂੰ ਤੋੜੇਗਾ। ਇੱਕ ਹਥੌੜਾ ਚੁੱਕਿਆ, ਉਸਦੇ ਗੁਰੂ ਦਾ ਹੁਕਮ ਸੀ, ਹਥੌੜਾ ਪੱਥਰ 'ਤੇ ਮਾਰਿਆ, ਪੱਥਰ ਟੁੱਟ ਗਿਆ, ਪੱਥਰ ਵਿੱਚੋਂ ਇੱਕ ਕੀੜਾ ਨਿਕਲਿਆ। ਕਹਿਣ ਲੱਗੇ ਸ਼ਿਵਾਜੀ ਇੱਕ ਗੱਲ ਦੱਸੋ, ਤੁਸੀਂ ਬਾਕੀ ਮਜ਼ਦੂਰਾਂ ਦੀ ਰੋਟੀ ਦਾ ਤਾਂ ਪ੍ਰਬੰਧ ਕਰ ਦਿੱਤਾ, ਪੱਥਰ ਵਿੱਚ ਕੀੜੇ ਨੂੰ ਤੁਸੀਂ ਰੋਟੀ ਦੇ ਰਹੇ ਹੋ, ਇਸ ਦੇ ਰਿਜ਼ਕ ਦਾ ਪ੍ਰਬੰਧ ਵੀ ਤੁਸੀਂ ਕਰ ਰਹੇ ਹੋ। ਪੁੱਲ ਦਾ ਅਹਿਸਾਸ ਹੋਇਆ, ਮੁਰਸ਼ਦ ਦੇ ਚਰਨਾਂ 'ਤੇ ਡਿੱਗ ਪਿਆ, ਕਹਿਣ ਲੱਗਾ ਗਲਤੀ ਮੁਆਫ ਕਰਨੀ। ਸਭ ਨੂੰ ਪਰਮਾਤਮਾ ਦਿੰਦਾ, ਨੰਕਾਰ ਦੇ ਰਹੇ ਹੈ, ਕੋਈ ਵੀ ਐਸਾ ਨਹੀਂ ਜਿਸ ਨੂੰ ਉਹ ਨਾ ਦਿੰਦਾ ਹੋਵੇ। ਸਾਹਿਬ ਇਸੇ ਲਈ ਕਹਿੰਦੇ ਨੇ ਹੇ ਜੀਵ ਕਿਉਂ ਚਿੰਤਾ ਕਰਨਾ, ਜਿੰਨਾ ਚਿਰ ਤੂੰ ਚਿੰਤਾ ਕਰਨਾ ਤੂੰ ਉਸ ਦਾ ਚਿੰਤਨ ਕਰ, ਚਿੰਤਾ ਛੱਡ, ਚਿੰਤਨ ਕਰ। ਸੱਚ ਤਾਂ ਹੈ ਕਿ ਚਿੰਤਾ ਕਰਨੀ ਸਾਨੂੰ ਸੌਖੀ ਜਾਪਦੀ ਹੈ, ਚਿੰਤਨ ਕਰਨਾ ਬਹੁਤ ਔਖਾ ਜਾਪਦਾ। ਚਿੰਤਾ ਵਿੱਚ ਬੰਦਾ ਸਾਰੀ ਰਾਤ ਬਿਤਾ ਦਿੰਦਾ, ਸਾਰੀ ਰਾਤ ਸੌਣ ਲਈ ਹੈ ਪਰ ਪਾਸੇ ਮਾਰਦਿਆਂ ਲੰਘਾ ਦਿੰਦਾ, ਕਰਦਾ ਚਿੰਤਾ। ਚਿੰਤਾ ਕਿਉਂ ਹੈ? ਸਿਰਫ ਆਪਣੇ ਆਸਰੇ ਹੋ ਗਿਆ, ਪਰਮਾਤਮਾ ਨੂੰ ਭੁੱਲ ਗਿਆ, ਦਾਤੇ ਨੂੰ ਭੁੱਲ ਗਿਆ। ਮੈਂ ਆਪਣਾ ਪ੍ਰਬੰਧ ਆਪ ਕਰਨਾ, ਮੈਂ ਆਪਣਾ ਰਿਜ਼ਕਦਾਤਾ ਆਪ ਹਾਂ। ਬੜੀ ਚਿੰਤਾ ਫਰੀਦਾ, ਰਾਤੀ ਵੱਡੀਆਂ ਤੁਕ ਤੁਕ ਉੱਠਣ ਪਾਸ, ਤ੍ਰਿਗ ਤਿੰਨਾਂ ਦਾ ਜੀਵਿਆ ਜਿੰਨਾ ਵਿਡਾਨੀ ਆਸ। ਇਹ ਚਿੰਤਾ ਦੇ ਵਿੱਚ ਦਿਨ ਗੁਜ਼ਰ ਗਿਆ, ਰਾਤ ਗੁਜ਼ਰ ਗਈ, ਅਤੇ ਜੇ ਚਿੰਤਨ ਕਰਨਾ ਪਵੇ ਉੱਠ ਕੇ ਬੈਠ ਜਾਏ, 5 ਮਿੰਟ ਨਹੀਂ ਬੈਠਿਆ ਜਾਂਦਾ, ਚਿੰਤਾ ਸਾਰੀ ਰਾਤ ਕਰਦਾ ਰਹੇਗਾ। ਇਹ ਕਦੀ ਧਿਆਨ ਦੇ ਲਵੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਨੇ ਚੱਤਰ ਚੱਕਰ ਦਾਨੇ, ਚੌਹਾਂ ਚੱਕਾਂ ਵਿੱਚ ਉਹ ਦਾਨ ਦੇਣ ਵਾਲਾ ਇੱਕ ਹੀ ਹੈ। ਭਾਵੇਂ ਕੋ ਪਸ਼ੂ ਹੈ, ਭਾਵੇਂ ਕੋ ਮਨੁੱਖ ਹੈ, ਸਭ ਦਾ ਦਾਤਾ ਇੱਕ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਪ੍ਰੇਰਨਾ ਦਿੱਤੀ ਔਰ ਬੜੀ ਕਮਾਲ ਹੈ। ਭਾਈ ਸਾਹਿਬ ਜੀ ਕਹਿੰਦੇ ਨੇ ਪਸ਼ੂ ਨੂੰ ਪਿਆਸ ਲੱਗੀ ਹੋਵੇ, ਪਸ਼ੂ ਕੋਲੋਂ ਨਹੀਂ ਮੰਗਦਾ, ਮਾਲਕ ਤੋਂ ਮੰਗਦਾ ਹੈ। ਭੁੱਖ ਲੱਗੇ ਮਾਲਕ ਤੋਂ ਮੰਗਦਾ ਹੈ, ਪਰ ਇਹ ਬੰਦਾ ਹੀ ਐਸਾ ਹੈ, ਆਪਣੇ ਮਾਲਕ ਤੋਂ ਮੰਗਣ ਦੀ ਬਜਾਏ ਇਹ ਬੰਦਾ ਬੰਦੇ ਕੋਲੋਂ ਮੰਗਦਾ ਹੈ। ਫਿਰ ਤਾਂ ਪਸ਼ੂ ਬਾਜ਼ੀ ਲੈ ਗਏ। ਅਕਾਲ ਪੁਰਖ ਉਹ ਹਰ ਥਾਂ 'ਤੇ ਹੈ, ਦਾਨ ਦੇਣ ਵਾਲਾ। ਔਰੰਗਜ਼ੇਬ ਨੂੰ ਦਸ਼ਮੇਸ਼ ਪਿਤਾ ਨੇ ਇਹ ਬਚਨ ਲਿਖਿਆ ਸੀ ਜ਼ਫਰਨਾਮੇ ਵਿੱਚ। ਕਹਿਣ ਲੱਗੇ ਔਰੰਗਜ਼ੇਬ ਅਕਾਲ ਪੁਰਖ ਦੇਣ ਵਾਲਾ ਹੈ, ਦੁੱਖ ਸੁੱਖ ਦੇਣ ਵਾਲਾ ਉਹ ਹੈ, ਰਿਜ਼ਕਦਾਤਾ ਉਹ ਹੈ, ਫੌਜਾਂ ਦੇਣ ਵਾਲਾ ਉਹ ਹੈ, ਰਾਜ ਦੇਣ ਵਾਲਾ ਉਹ ਹੈ, ਤੂੰ ਉਸ ਨੂੰ ਭੁੱਲ ਗਈ। ਤੂੰ ਤਲਵਾਰ ਦਾ ਬਲ ਆਪਣਾ ਸਮਝ ਲਿਆ। ਮਜ਼ਨ ਤੇਗ ਬਰ ਖੂਨ ਨੇ ਕਸਬੇ ਦਰੇਗ, ਤੁਰਾ ਨੇ ਤੁਰਾ ਨੀਜ਼ ਖੂਹ ਚਰਖ ਰੇਜ਼ਦ ਬਾ ਤੇਗ। ਆਕਾਸ਼ੀ ਤਲਵਾਰ ਚੱਲੀ ਅਤੇ ਤੇਰਾ ਖੂਨ ਵੀ ਵਗੇਗਾ। ਤੂੰ ਬੜਾ ਬਦੋਸ਼ੀਆਂ ਦਾ ਖੂਨ ਵਹਾਇਆ, ਤੈਨੂੰ ਇਹ ਪਤਾ ਨਹੀਂ? ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ੰਦਾ ਉਹ ਐਸ਼ੋ ਅਰਸ਼। ਉਹ ਮਾਲਕ ਜਦੋਂ ਬਖਸ਼ਿਸ਼ ਕਰਦਾ, ਕਿਰਪਾ ਕਰਦਾ, ਫਿਰ ਉਹ ਕੀੜਿਆਂ ਨੂੰ ਪਾਤਸ਼ਾਹ ਥਾਪ ਦਿੰਦਾ। ਕੀੜਾ ਪਾਤਸ਼ਾਹ ਦੇ, ਕੀੜਾ ਥਾਪ ਦੇ ਪਾਤਸ਼ਾਹੀ, ਲਸ਼ਕਰ ਕਰੇ ਸਵਾਹ। ਮੈਂ ਇੱਕ ਵਾਰ ਔਰੰਗਾਬਾਦ ਗਿਆ ਅਤੇ ਉੱਥੋਂ ਖੁਲਦਾਬਾਦ ਗਿਆ, ਕੋਈ 14 ਕੁ ਮੀਲ ਦੀ ਵਿੱਥ 'ਤੇ ਹੈ ਖੁਲਦਾਬਾਦ, ਔਰੰਗਜ਼ੇਬ ਦੀ ਕਬਰ ਹੈ। ਉਹ ਆਲਮਗੀਰ ਜਿਸ ਦੇ ਇਸ਼ਾਰੇ ਨਾਲ ਧਨ ਚੱਲਿਆ ਹੁੰਦਾ ਸੀ, ਟੈਕਸ ਆਉਂਦੇ ਸਨ, ਉਸ ਦੀ ਕਬਰ 'ਤੇ ਮੈਂ ਵੇਖਿਆ ਇੱਕ ਨੌਜਵਾਨ ਮੰਗ ਰਿਹਾ ਸੀ, ਕੋਈ 5 ਪੈਸੇ, ਕੋਈ 10 ਪੈਸੇ ਉਸਦੀ ਥਾਲੀ 'ਚ ਰੱਖਦਾ ਸੀ। ਰੁਪਈਏ ਦਾ ਨੋਟ ਤਾਂ ਮੈਂ ਕੋਈ ਨਹੀਂ ਵੇਖਿਆ। ਮੈਂ ਸੋਚ ਰਿਹਾ ਸਾਂ ਉਹ ਬਾਦਸ਼ਾਹ ਜਿਹੜਾ ਆਪਣੇ ਆਪ ਨੂੰ ਕਦੀ ਖੁਦਾ ਸਮਝਦਾ ਸੀ, ਅੱਜ ਮੰਗਿਆਂ ਖੈਰ ਨਹੀਂ ਪੈਂਦੀ ਉਹਦੀ ਕਬਰ 'ਤੇ। ਪਰ ਜਿਹੜੇ ਸਤਿਗੁਰੂ ਕਹਿ ਰਹੇ ਨੇ, ਅਕਾਲ ਪੁਰਖ ਦਾਤਾ ਹੈ, ਜਿਹੜੇ ਕਹਿ ਰਹੇ ਨੇ ਚੱਤਰ ਚੱਕਰ ਦਾਨੇ, ਹਜ਼ੂਰ ਸਾਹਿਬ ਚਲੇ ਜਾਓ, ਸੀਸਗੰਜ ਚਲੇ ਜਾਓ ਦਿੱਲੀ, ਅੱਜ ਵੀ ਉਹਨਾਂ ਦੇ ਦਰਬਾਰ ਵਿੱਚ ਸਿਰ ਭੇਟਾ ਕਰਨ ਵਾਲੇ ਬੇਅੰਤ ਨੇ। ਕਿਉਂਕਿ ਉਸ ਨਾਲ ਉਹ ਜੁੜੇ ਨੇ, ਉਸ ਦਾਤੇ ਨਾਲ ਜਿਸ ਦੇ ਭੰਡਾਰੇ ਕਦੀ ਮੁੱਕਦੇ ਨਹੀਂ। ਇੱਕ ਥਾਂ 'ਤੇ ਮੰਗਿਆਂ ਖੈਰ ਨਹੀਂ ਪੈਂਦੀ, ਕਦੀ ਰਾਜਾ ਸੀ ਅੱਜ ਦੂਸਰਾ ਰਾਜ ਕਹਿਮ ਹੈ। ਇਹ ਕਿਸੇ ਬੰਦੇ ਦਾ ਰਾਜ ਨਹੀਂ, ਇਹ ਅਕਾਲ ਪੁਰਖ ਦਾ ਰਾਜ ਹੈ, ਇਹ ਪਰਮਾਤਮਾ ਦਾ ਰਾਜ ਹੈ, ਇਹ ਉਸ ਦਾ ਰਾਜ ਹੈ ਜਿਸ ਬਾਰੇ ਕਿਹਾ ਹੈ, ਹੇ ਅਕਾਲ ਪੁਰਖ ਤੂੰ ਦਾਨੀ ਹੈ, ਸਭ ਨੂੰ ਦਿੰਦਾ ਹੈ। ਇਹੀ ਕਾਰਨ ਹੈ ਕਿ ਗੁਰਦੁਆਰਿਆਂ ਵਿੱਚ, ਧਾਰਮਿਕ ਸਥਾਨਾਂ ਵਿੱਚ ਕਿਉਂ ਨਹੀਂ ਤੋਟ ਆਉਂਦੇ, ਇਹ ਕਿਸੇ ਬਾਦਸ਼ਾਹ ਦੇ ਟੈਕਸ ਨਾਲ ਨਹੀਂ ਚੱਲਦੇ, ਇਹ ਅਕਾਲ ਪੁਰਖ ਦੇ ਦਾਨ ਨਾਲ ਚੱਲਦੇ ਹਨ, ਜਿਸ ਬਾਰੇ ਕਿਹਾ ਹੈ, ਹੇ ਅਕਾਲ ਪੁਰਖ ਤੂੰ ਸਾਰੇ ਥਾਂ 'ਤੇ ਦਿੰਦਾ ਹੈ, ਦਾਨੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
Download from apna.fm.com